ਸਤ ਨਾਮ ਵਾਹਿਗੁਰੂ, ਸਤ ਨਾਮ ਵਾਹਿਗੁਰੂ। ਸਤ ਨਾਮ ਵਾਹਿਗੁਰੂ, ਸਤ ਨਾਮ ਵਾਹਿਗੁਰੂ। ਸਤ ਨਾਮ ਵਾਹਿਗੁਰੂ, ਸਤ ਨਾਮ ਵਾਹਿਗੁਰੂ, ਸਤ ਨਾਮ ਵਾਹਿਗੁਰੂ।
ਵਾਹਿਗੁਰੂ
ਸਤ ਨਾਮ ਵਾਹਿਗੁਰੂ, ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸੂਹੀ ਮਹੱਲਾ ਪਹਿਲਾ ਭਾਂਡਾ ਹੱਛਾ ਸੋਏ ਜੋ ਤਿਸ ਭਾਵ ਸੀ ਭਾਂਡਾ ਆਤਮਲੀਨ ਧੋਤਾ ਹੱਛਾ ਨਾ ਹੋਏ ਸੀ। ਵਾਹਿਗੁਰੂ ਸਾਹਿਬ ਜੀ ਸੂਹੀ ਮਹੱਲਾ ਪਹਿਲਾ ਜਿਨ ਕਉ ਭਾਂਡੇ ਪਾਓ ਤਿਨਾ ਸਵਾਰ ਸੀ ਸੁਖੀ ਕਰੈ ਪਸਾਓ ਦੁਖ ਵਿਸਾਰ ਸੀ ਜਿਨ ਕਉ ਭਾਂਡੇ ਪਾਓ ਤਿਨਾ ਸਵਾਰ ਸੀ ਸੁਖੀ ਕਰੈ ਪਸਾਓ ਦੁਖ ਵਿਸਾਰ ਸੀ ਸਹਿਸਾ ਮੂਲੇ ਨਾਹੇ ਸਰ ਪਰ ਤਾਰ ਸੀ ਤਿਨਾ ਮਿਲਿਆ ਗੁਰ ਆਏ ਜਿਨ ਕਉ ਲਿਖਿਆ ਅੰਮ੍ਰਿਤ ਹਰ ਕਾ ਨਾਉ ਦੇਵੈ ਦਿਖਿਆ ਚਲਹਿ ਸਤਿਗੁਰ ਪਾਏ ਪਵੈ ਨਾ ਭਿਖਿਆ ਜਾਂ ਕਉ ਮਹਿਲ ਹਜੂਰ ਦੂਜੇ ਨਿਵਾਇ ਕਿਸੇ ਦਰ ਦਰ ਵਾਣੀ ਨਾਹੇ ਮੂਲੇ ਪੁੱਛ ਤਿਸ ਛੁੱਟਾ ਤਾਂ ਕੈ ਬੋਲਾ ਸਾਹਿਬ ਨਦਰ ਜਿਸ ਕੱਲੇ ਆਣ ਆਪ ਜਿਸ ਨਾਹੀਂ ਦੂਜਾ ਮਤਾ ਕੋਏ ਤਾਹੇ ਉਸਾਰੇ ਸਾਜ ਜਾਣੇ ਸਭ ਸੋਏ ਨਾਉ ਨਾਨਕ ਬਖਸੀਸ ਨਗਰੀ ਕਰਮ ਹੋਏ ਤਾਹੇ ਉਸਾਰੇ ਸਾਜ ਜਾਣੇ ਸਭ ਸੋਏ ਨਾਉ ਨਾਨਕ ਬਖਸੀਸ ਨਗਰੀ ਕਰਮ ਹੋਏ। ਵਾਹਿਗੁਰੂ ਜੀ ਕਾ ਖਾਲਸਾ,
ਵਾਹਿਗੁਰੂ ਜੀ ਕੀ ਫਤਿਹ। ਪਤਿਤ ਪਾਵਨ ਭਗਤ ਵਸ਼ਲ ਕਿਰਪਾ ਸਿੰਧ, ਦੀਨ ਦਿਆਲ ਰੱਬੀ ਗੁਣਾਂ ਦੇ ਸਾਗਰ ਸਾਹਿਬ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਬਖਸ਼ਿਸ਼ ਭਰੀ ਪਾਵਨ ਗੋਦ ਅੰਦਰ ਗੁਰਦੁਆਰਾ ਦੀਵਾਨ ਹਾਲ ਸ੍ਰੀ ਮੰਜੀ ਸਾਹਿਬ ਅਤੇ ਦੇਸ਼ ਵਿਦੇਸ਼ ਵਿੱਚ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਨਾਲ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਪਾਵਨ ਚਰਨਾਂ ਨਾਲ ਜੁੜ ਬੈਠੀ ਗੁਰੂ ਪਿਆਰੀ ਗੁਰੂ ਸਵਾਰੀ ਸਾਧ ਸੰਗਤ ਜੀਓ, ਗਰੀਬ ਨਵਾਜ਼ ਸਤਿਗੁਰੂ ਜੀ ਨੇ ਤਰੁੱਠ ਕਰਕੇ ਜੋ ਅੰਮ੍ਰਿਤ ਵੇਲੇ ਹੁਕਮ ਰੂਪ ਵਿੱਚ ਸਾਨੂੰ ਅੰਮ੍ਰਿਤਮਈ ਬਚਨ ਬਖਸ਼ਿਸ਼ ਕੀਤੇ ਹਨ, ਪਹਿਲੇ ਪਾਤਸ਼ਾਹ ਸਿੱਖ ਧਰਮ ਦੇ ਬਾਨੀ ਮਾਨਵਤਾ ਦੇ ਮਸੀਹਾ ਕਹਿ ਲਈਏ ਸਮਰੱਥ ਸਤਿਗੁਰੂ ਜਾਹਰ ਪੀਰ ਜਗਤ ਗੁਰ ਬਾਬਾ ਜੋਤ ਸਰੂਪ ਸਤਿਗੁਰੂ ਧੰਨ ਧੰਨ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਜੀ ਦੇ ਉਚਾਰਨ ਕੀਤੇ ਹੋਏ ਸੂਹੀ ਰਾਗ ਅੰਦਰ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਪਾਵਨ ਅੰਗ 729 ਤੇ ਸ਼ੋਭਨੀਕ ਹਨ। ਸੂਹੀ ਰਾਗ ਦੀ ਸ਼ੁਰੂਆਤ ਹੀ ਸਤਿਗੁਰਾਂ ਨੇ ਭਾਂਡਾ ਸ਼ਬਦ ਤੋਂ ਕੀਤੀ ਹੈ। ਭਾਂਡਾ ਉਸ ਨੂੰ ਕਹਿੰਦੇ ਨੇ ਜਿਹਦੇ ਵਿੱਚ ਕੁਝ ਅਸੀਂ ਪਾਉਂਦੇ ਹਾਂ। ਸਤਿਗੁਰਾਂ ਨੇ ਸਾਡੇ ਸਰੀਰਾਂ ਨੂੰ ਵੀ ਭਾਂਡੇ ਕਿਹਾ ਤੇ ਸਾਡੇ ਹਿਰਦੇ ਵੀ ਜਦੋਂ ਸ਼ਰਧਾ ਦਾ ਰੂਪ ਧਾਰਨ ਕਰਦੇ ਨੇ ਇਹ ਉਹ ਪਾਤਰ ਰੂਪੀ ਭਾਂਡੇ ਬਣ ਜਾਂਦੇ ਨੇ ਜਿਨ੍ਹਾਂ ਵਿੱਚ ਮਾਲਕ ਦੀ ਜੋ ਬਖਸ਼ਿਸ਼ ਰੂਪੀ ਦਾਤ ਹੈ ਇਹਦੇ ਵਿੱਚ ਆ ਕੇ ਸਮਾਉਂਦੀ ਹੈ। ਸੂਹੀ ਰਾਗ ਦੀ ਆਰੰਭਤਾ ਇੱਥੋਂ ਹੋਈ ਹੈ, ਭਾਂਡਾ ਧੋਏ ਬੈਸ ਧੂਪ ਦੇਵੋ ਤਾਂ ਉਹ ਦੁੱਧੈ ਕੋ ਜਾਵੋ, ਦੁੱਧ ਕਰਮ ਫੁੰਨ ਸੁਰਤ ਸਮਾਇਣ ਹੋਏ ਨਿਰਾਸ ਜਮਾਵੋ, ਜਪੋ ਤਾਂ ਏਕੋ ਨਾਮਾ ਅਵਰ ਨਿਰਾਫਲ ਕਾਮਾ, ਇਹ ਮਨ ਈਟੀ ਹਾਥ ਕਰੋ ਫੁੰਨ ਨੇਤਰੋ ਨੀਂਦ ਨਾ ਆਵੈ, ਰਸਨਾ ਨਾਮ ਜਪੋ ਤਬ ਮਥੀਐ ਇਨ ਬਿਦ ਅੰਮ੍ਰਿਤ ਪਾਵੋ। ਜਿਹਦਾ ਭਾਵ ਸੀ ਕਿ ਸਵਾਣੀਆਂ ਸਾਡੇ ਘਰਾਂ ਵਿੱਚ ਮਾਤਾਵਾਂ ਭੈਣਾਂ ਜਦੋਂ ਵੀ ਕਿਸੇ ਭਾਂਡੇ ਵਿੱਚ ਦੁੱਧ ਪਾਉਂਦੀਆਂ ਨੇ ਸਭ ਤੋਂ ਪਹਿਲਾਂ ਉਹ ਭਾਂਡੇ ਨੂੰ ਚੰਗੀ ਤਰ੍ਹਾਂ ਧੋ ਕੇ ਸਾਫ਼ ਕਰਦੀਆਂ ਨੇ, ਫਿਰ ਉਹਦੇ ਵਿੱਚ ਦੁੱਧ ਪਾ ਕੇ ਦੁੱਧ ਨੂੰ ਜਾਗ ਲਾਈ ਜਾਂਦੀ ਹੈ ਤੇ ਫਿਰ ਜਦੋਂ ਦੁੱਧ ਦਾ ਦਹੀਂ ਜੰਮਦਾ ਉਹਦੇ ਵਿੱਚ ਮਧਾਣੀ ਪਾ ਕੇ ਜਦੋਂ ਉਸ ਨੂੰ ਰਿੜਕਿਆ ਜਾਂਦਾ ਤੇ ਉਸ ਵਿੱਚੋਂ ਮੱਖਣ ਦੀ ਪ੍ਰਾਪਤੀ ਹੁੰਦੀ ਹੈ। ਬਿਲਕੁਲ ਇਸੇ ਤਰ੍ਹਾਂ ਸਾਹਿਬ ਕਹਿੰਦੇ ਨੇ ਆ ਜੋ ਸਰੀਰ ਰੂਪੀ ਭਾਂਡਾ ਹੈ ਨਾ ਇਹ ਵਿਕਾਰਾਂ ਨਾਲ ਲਿਬੜਿਆ ਪਿਆ ਹੈ, ਸਭ ਤੋਂ ਪਹਿਲਾਂ ਪਰਮਾਤਮਾ ਦੇ ਨਾਮ ਸਿਮਰਨ ਰੂਪੀ ਜਲ ਨਾਲ ਇਹਨੂੰ ਧੋਵੋ, ਪ੍ਰਭ ਕੈ ਸਿਮਰਨ ਮਨ ਕੀ ਮਲ ਜਾਏ, ਤੇ ਜਦੋਂ ਇਹਨੂੰ ਧੋ ਲਵਾਂਗੇ ਤੇ ਫਿਰ ਸਾਹਿਬ ਕਹਿੰਦੇ ਇਹਦੇ ਵਿੱਚ ਸ਼ੁਭ ਕਰਮਾਂ ਦਾ ਦੁੱਧ ਪਾਵੋ, ਆਪਣੀ ਸੁਰਤ ਨੂੰ ਵਿਸ਼ੇ ਵਿਕਾਰਾਂ ਤੋਂ ਉੱਪਰ ਕਰੋ, ਇਹ ਉਹ ਜਾਗ ਹੈ, ਸਦਾ ਸੁਚੇਤ ਰਹਿਣਾ ਵਿਕਾਰੀ ਹੱਲਿਆਂ ਤੋਂ, ਤੇ ਰਸਨਾ ਕਰਕੇ ਪਰਮੇਸ਼ਰ ਦੇ ਨਾਮ ਨੂੰ ਜਪਣਾ ਇਹ ਦੁੱਧ ਨੂੰ ਰਿੜਕਣਾ ਹੈ। ਔਰ ਇਸੇ ਤਰ੍ਹਾਂ ਜਿਵੇਂ ਦੁੱਧ ਰਿੜਕਣ ਸਮੇਂ ਮਧਾਣੀ ਦੇ ਦੁਆਲੇ ਜਿਹੜਾ ਛੋਟਾ ਜਿਹਾ ਰੱਸਾ ਪਾਇਆ ਜਾਂਦਾ ਉਹਨੂੰ ਨੇਤਰਾ ਕਹਿੰਦੇ ਨੇ, ਤੇ ਨੇਤਰੇ ਦੇ ਦੋਵਾਂ ਸਿਰਿਆਂ ਤੇ ਲੱਕੜ ਦੀਆਂ ਛੋਟੀਆਂ ਛੋਟੀਆਂ ਗੁੱਲੀਆਂ ਲੱਗੀਆਂ ਹੁੰਦੀਆਂ ਨੇ ਜਿਹਨੂੰ ਮੇਰੇ ਸਾਹਿਬ ਨੇ ਈਟੀ ਕਿਹਾ, ਤੇ ਉਹਨਾਂ ਦੋਵਾਂ ਹੀ ਗੁੱਲੀਆਂ ਨੂੰ ਹੱਥਾਂ ਵਿੱਚ ਪਕੜ ਕੇ ਰੱਸੇ ਨੂੰ ਜਦੋਂ ਵਾਰ ਵਾਰ ਖਿੱਚੀ ਦੈ ਤੇ ਮਧਾਣੀ ਚੱਲਦੀ ਹੈ। ਸਾਹਿਬ ਕਹਿੰਦੇ ਆਪਣਾ ਮਨ ਕਾਬੂ ਵਿੱਚ ਰੱਖੋ, ਇਹ ਇਸੇ ਤਰ੍ਹਾਂ ਇਹ ਮਨ ਈਟੀ ਹਾਥ ਕਰੋ ਫੁੰਨ ਨੇਤਰੋ, ਨੇਤਰਾ ਕਾਹਦਾ, ਨੀਂਦ ਨਾ ਆਵੇ, ਵਿਸ਼ੇ ਵਿਕਾਰਾਂ ਦੇ ਮੋਹ ਮਾਇਆ ਦੇ ਨੀਂਦ ਦੇ ਹੱਲਿਆਂ ਤੋਂ ਆਪਣੇ ਆਪ ਨੂੰ ਬਚਾ ਕੇ ਰੱਖਣਾ। ਇਸੇ ਹੀ ਰਾਗ ਅੰਦਰ ਮੇਰੇ ਸਤਿਗੁਰਾਂ ਨੇ ਉਹਨਾਂ ਭਾਂਡਿਆਂ ਦੀ ਗੱਲ ਕੀਤੀ ਹੈ ਜਿਹੜੇ ਗੁਰੂ ਦਰ ਤੇ ਆ ਕੇ ਮੈਲੇ ਤੋਂ ਸ਼ੁੱਧ ਹੋ ਗਏ। ਭਾਂਡਾ ਹੱਛਾ ਸੋਏ ਜੋ ਤਿਸ ਭਾਵ ਸੀ, ਭਾਂਡਾ ਅਤ ਮਲੀਨ ਧੋਤਾ ਹੱਛਾ ਨਾ ਹੋਏ ਸੀ, ਗੁਰੂ ਦੁਆਰੇ ਧੋਏ ਹੱਛਾ ਹੋਏ ਸੀ। ਕਹਿਣ ਲੱਗੇ ਜਦੋਂ ਇਸ ਤਰ੍ਹਾਂ ਆਪਾਂ ਆ ਕੇ ਗੁਰੂ ਦੁਆਰੇ ਹੋਏ ਸੋਝੀ ਪਾਏ ਸੀ, ਇੱਤ ਦੁਆਰੇ ਧੋਏ ਹੱਛਾ ਹੋਏ ਸੀ, ਮੈਲੇ ਹੱਸੇ ਕਾ ਵਿਚਾਰ ਆਪ ਵਰਤਾਏ ਸੀ। ਇੱਥੇ ਆ ਕੇ ਇਸ ਗੱਲ ਦੀ ਸੋਝੀ ਆਉਂਦੀ ਹੈ ਤੇ ਅੱਜ ਸਤਿਗੁਰਾਂ ਨੇ ਜੋ ਮੁੱਖ ਵਾਕ ਦੇ ਰੂਪ ਵਿੱਚ ਸਾਨੂੰ ਅੰਮ੍ਰਿਤਮਈ ਬਚਨ ਬਖਸ਼ਿਸ਼ ਕੀਤੇ ਨੇ ਉਹਦੀ ਆਰੰਭਤਾ ਵੀ ਇੱਥੋਂ ਹੈ ਕਿ ਜਿਨਕੋ ਭਾਂਡਾ ਭਾਓ ਤਿੰਨਾਂ ਸਵਾਰ ਸੀ। ਜਿਨ੍ਹਾਂ ਦੇ ਸਰੀਰ ਰੂਪੀ ਹਿਰਦੇ ਰੂਪੀ ਭਾਂਡਿਆਂ ਵਿੱਚ ਮਾਲਕ ਨੇ ਕਿਰਪਾ ਕਰਕੇ ਪ੍ਰੇਮ ਸ਼ਰਧਾ ਪ੍ਰਗਟ ਕਰ ਦਿੱਤੀ ਹੈ, ਉਹ ਹਿਰਦੇ ਰੂਪੀ ਸਰੀਰ ਰੂਪੀ ਭਾਂਡੇ ਜਿਹੜੇ ਨੇ ਉਹ ਸਵਾਰੇ ਗਏ ਨੇ। ਹੁਣ ਭਾਂਡੇ ਦੇ ਸੰਬੰਧ ਵਿੱਚ ਜਦੋਂ ਅਸੀਂ ਵੇਖਦੇ ਹਾਂ ਤੇ ਕੋਈ ਵੀ ਭਾਂਡਾ ਉਦੋਂ ਹੋਂਦ ਵਿੱਚ ਆਉਂਦਾ ਹੈ ਜਦੋਂ ਉਹਦੇ ਪਿੱਛੇ ਤਿੰਨ ਪ੍ਰਕਾਰ ਦੇ ਕਾਰਨ ਹੋਣ। ਸਭ ਤੋਂ ਪਹਿਲਾਂ ਭਾਂਡਾ ਬਣਾਉਣ ਵਾਸਤੇ ਸਾਨੂੰ ਮਿੱਟੀ ਦੀ ਲੋੜ ਹੈ, ਜਿਹਨੂੰ ਆਪਾਂ ਮਟੀਰੀਅਲ ਕਾਉ ਜਾਂ ਮਾਦਾ ਕਾਰਨ ਕਹਿੰਦੇ ਹਾਂ। ਦੂਸਰਾ, ਜਿਸ ਸਾਂਚੇ ਵਿੱਚ ਭਾਂਡਾ ਬਣਨਾ ਹੈ ਜਾਂ ਜਿਸ ਚੱਕ ਦੇ ਉੱਪਰ ਉਹਨੂੰ ਘੁਮਾਇਆ ਜਾਣਾ ਹੈ ਜਾਂ ਜਿਸ ਆਵੇ ਵਿੱਚ ਉਸ ਭਾਂਡੇ ਨੇ ਪੱਕਣਾ, ਉਹਨੂੰ ਸਾਧਨ ਕਾਰਨ ਕਿਹਾ ਜਾਂਦਾ ਹੈ। ਤੇ ਤੀਸਰਾ ਹੈ ਸਹਾਇਕ ਕਾਰਨ, ਜਿਵੇਂ ਘੁਮਿਆਰ ਹੋਵੇਗਾ ਤੇ ਉਹ ਮਿੱਟੀ ਨੂੰ ਗੁੰਨੇਗਾ, ਮਿੱਟੀ ਦੇ ਭਾਂਡੇ ਪਕਾਵੇਗਾ, ਆਵੇ ਵਿੱਚ ਪਕਾ ਕੇ ਉਹ ਤਿਆਰ ਕਰਦਾ। ਇਹ ਤਿੰਨ ਤਰ੍ਹਾਂ ਦੇ ਕਾਰਨ ਹੋਣ ਤੇ ਫਿਰ ਭਾਂਡਾ ਰੂਪੀ ਕਾਰਜ ਹੋਂਦ ਵਿੱਚ ਆਉਂਦਾ। ਪਰ ਜਦੋਂ ਸੰਸਾਰੀ ਜੀਵਾਂ ਰੂਪੀ ਭਾਂਡਿਆਂ ਦੀ ਗੱਲ ਚੱਲੇਗੀ ਤੇ ਸਾਹਿਬ ਕਹਿੰਦੇ ਨੇ ਇੱਥੇ ਮਿੱਟੀ ਵੀ ਉਹ ਆਪ ਹੀ ਹੈ, ਘੁਮਿਆਰ ਵੀ ਉਹ ਆਪ ਹੀ ਹੈ ਤੇ ਜਿੰਨੇ ਵੀ ਕਾਰਨ ਨੇ ਉਹ ਕਰਤਾ ਪੁਰਖ ਵਾਹਿਗੁਰੂ ਆਪ ਹੀ ਆਪ ਹੈ। ਕਰਨ ਕਾਰਨ ਪ੍ਰਭ ਏਕ ਹੈ, ਦੂਸਰ ਨਾਹੀ ਕੋਏ। ਇੱਥੇ ਤਾਂ ਉਸ ਮਿੱਟੀ ਵਿੱਚ, ਉਸ ਘੁਮਿਆਰ ਵਿੱਚ ਤੇ ਉਹਦੇ ਬਣਾਏ ਭਾਂਡਿਆਂ ਵਿੱਚ ਕੋਈ ਉਕਾਈ ਕੋਈ ਕਮੀ ਨਹੀਂ। ਇਸੇ ਕਰਕੇ ਸਾਹਿਬ ਜੀ ਨੇ ਸ਼ਬਦ ਵਰਤੇ ਮਾਟੀ ਏਕ ਅਨੇਕ ਭਾਂਤ ਕਰ ਸਾਜੀ ਸਾਜਨ ਹਾਰੇ, ਨਾ ਕਿਸ਼ ਪੋਚ ਮਾਟੀ ਕੇ ਭਾਂਡੇ ਨਾ ਕਸ਼ ਪੋਚ ਘੁਮਾਰੇ। ਪੋਚ ਦਾ ਅਰਥ ਹੁੰਦਾ ਕੋਈ ਊਣਤਾਈ ਕੋਈ ਉਕਾਈ, ਕਹਿੰਦੇ ਉਹ ਸਮਰੱਥ ਹੈ, ਉਹਦੇ ਵਿੱਚ ਕੋਈ ਖਾਮੀ ਨਹੀਂ ਤੇ ਉਹਦੀ ਜਗਤ ਰਚਨਾ ਵਿੱਚ ਵੀ ਕੋਈ ਉਕਾਈ ਨਹੀਂ। ਪੂਰਾ ਥਾਟ ਬਣਾਇਆ ਪੂਰਾ ਵੇਖੋ ਏਕ ਸਮਾਨਾ। ਇਹ ਮੇਰੇ ਅਕਾਲ ਪੁਰਖ ਵਾਹਿਗੁਰੂ ਜੀ ਦੇ ਸਿਰਜੇ ਹੋਏ ਭਾਂਡੇ ਨੇ। ਤਾਂ ਹੀ ਭਗਤ ਕਬੀਰ ਸਾਹਿਬ ਜੀ ਨੇ ਕਿਹਾ ਏਤੇ ਔਰਤ ਮਰਦਾ ਸਾਜੇ, ਇਹ ਸਭ ਰੂਪ ਤੁਮਾਰੇ। ਕਬੀਰ ਪੂੰਗਰਾ ਅੱਲਾ ਰਾਮ ਕਾ, ਸਭ ਗੁਰ ਪੀਰ ਹਮਾਰੇ। ਆਸਾ ਜੀ ਦੀ ਵਾਰ ਦੀ ਸਮਾਪਤੀ ਸਮੇਂ ਜਦੋਂ ਦਾਸ ਆ ਰਿਹਾ ਸੀ ਤੇ ਗੁਰੂ ਕੇ ਕੀਰਤਨੀਏ ਸਾਨੂੰ ਅਖੀਰਲੀ ਪੌੜੀ ਦਾ ਪਾਠ ਸਰਵਣ ਕਰਾ ਰਹੇ ਸਨ ਤੇ ਉਸ ਤੋਂ ਪਹਿਲਾਂ ਇੱਕ ਸ਼ਲੋਕ ਪੜਿਆ ਗਿਆ, ਆਪੇ ਭਾਂਡੇ ਸਾਜਨ ਆਪੇ ਪੂਰਨ ਦੇ। ਮੇਰੇ ਮਾਲਕ ਨੇ ਆਪ ਹੀ ਜੀਵ ਰੂਪੀ ਭਾਂਡੇ ਤਿਆਰ ਕੀਤੇ ਨੇ ਤੇ ਆਪ ਹੀ ਇਹਨਾਂ ਭਾਂਡਿਆਂ ਵਿੱਚ ਜੋ ਉਹਨੂੰ ਚੰਗਾ ਲੱਗਦਾ ਸੀ ਉਹ ਵਸਤੂ ਪਾਈ ਹੈ। ਇੱਕ ਨੀ ਦੁੱਧ ਸਮਾਈ ਹੈ, ਇੱਕ ਚੁੱਲ੍ਹੇ ਰਹਿਣ ਚੜ੍ਹੇ। ਇੱਕ ਭਾਂਡੇ ਉਹ ਜਿਨ੍ਹਾਂ ਵਿੱਚ ਨਾਮ ਰੂਪੀ ਦੁੱਧ, ਜਿਨ੍ਹਾਂ ਅੰਦਰ ਪਰਮੇਸ਼ਰ ਦੀ ਸਿਫਤ ਸਲਾਹ ਰੂਪੀ ਦਹੀਂ ਜੰਮਿਆ, ਉਹ ਭਾਂਡੇ ਸਦਾ ਥਿੰਦੇ ਰਹਿੰਦੇ ਨੇ। ਪਰ ਇੱਕ ਉਹ ਨੇ ਜਿਹੜੇ ਸਰੀਰ ਰੂਪੀ ਭਾਂਡੇ ਵਕਾਰਾਂ ਵੱਲ ਤੁਰ ਪਏ, ਨਸ਼ਿਆਂ ਵੱਲ ਤੁਰ ਪਏ, ਜਿਨ੍ਹਾਂ ਨੂੰ ਆਪਾਂ ਜੁਆਰੀ ਨਸ਼ਈ ਜਾਂ ਵਿਕਾਰੀ ਕਹਿੰਦੇ ਹਾਂ, ਹੈ ਉਹ ਵੀ ਮਾਲਕ ਦੇ ਸਿਰਜੇ ਹੋਏ ਭਾਂਡੇ, ਪਰ ਉਹਨਾਂ ਦੀ ਹਾਲਤ ਇਸ ਤਰ੍ਹਾਂ ਇੱਕ ਚੁੱਲ੍ਹੇ ਰਹਿਣ ਚੜ੍ਹੇ। ਹੁਣ ਭਾਂਡੇ ਇੱਕੋ ਮਿੱਟੀ ਤੋਂ ਬਣੇ, ਇੱਕੋ ਘੁਮਿਆਰ ਨੇ ਬਣਾਏ, ਪਰ ਇਕਨਾਂ ਵਿੱਚ ਦੁੱਧ ਪਿਆ, ਇਕਨਾਂ ਵਿੱਚ ਦਹੀਂ ਜੰਮਿਆ ਤੇ ਇੱਕ ਸਾਰਾ ਸਾਰਾ ਦਿਨ ਚੁੱਲ੍ਹੇ ਤੇ ਸੜਦੇ ਰਹਿੰਦੇ ਨੇ, ਕੱਢਦੇ ਰਹਿੰਦੇ ਨੇ ਸਾਹਿਬ ਕਹਿਣ ਲੱਗੇ ਆਪੇ ਭਾਂਡੇ ਸਾਜਨ ਆਪੇ ਪੂਰਨ ਦੇ, ਇੱਕ ਨੀ ਦੁੱਧ ਸਮਾਈਆ ਇੱਕ ਚੁੱਲ੍ਹੇ ਰਹਿਣ ਚੜ੍ਹੇ, ਇੱਕ ਨਿਹਾਲੀ ਪੈ ਸਵਨ। ਇੱਕ ਤਾਂ ਸੋਹਣੀਆਂ ਤਲਾਈਆਂ ਵਿਛਾ ਕੇ ਸੋਹਣੀਆਂ ਰਜਾਈਆਂ ਲੈ ਕੇ ਸੁੱਤੇ ਪਏ ਨੇ ਬੇਫਿਕਰ ਹੋ ਕੇ, ਪਰ ਇੱਕ ਸਿਪਾਹੀ ਬਣ ਕੇ ਪਹਿਰੇਦਾਰ ਬਣ ਕੇ ਉਨ੍ਹਾਂ ਦੇ ਸਰਾਣੇ ਵੱਲ ਖੜੇ ਹੋ ਕੇ ਸਦਾ ਪਹਿਰਾ ਦੇ ਰਹੇ ਨੇ, ਉਨ੍ਹਾਂ ਦੇ ਮਹੱਲਾਂ ਦੇ ਘਰਾਂ ਦੇ ਬਾਰ ਬਾਰ ਘੁੰਮ ਰਹੇ ਨੇ, ਰਾਖੀ ਕਰ ਰਹੇ ਨੇ। ਇੱਕ ਨਿਹਾਲੀ ਪੈ ਸਵਨ ਇੱਕ ਉਪਰ ਰਹਿਣ ਖੜੇ, ਤਿੰਨਾਂ ਸਵਾਰੇ ਨਾਨਕਾ ਜਿਨ ਕੋ ਨਜ਼ਰ ਕਰੇ। ਹੈ ਅਸੀਂ ਸਾਰੇ ਹੀ ਸਰੀਰ ਰੂਪੀ ਭਾਂਡੇ ਉਸ ਮਾਲਕ ਦੇ ਬਣਾਏ ਹੋਏ, ਪਰ ਸਾਡੇ ਵਿੱਚੋਂ ਉਹ ਧੰਤਾ ਯੋਗ ਨੇ, ਉਹ ਸਵਾਰੇ ਗਏ ਨੇ ਜਿਨ੍ਹਾਂ ਦੇ ਉੱਪਰ ਮੇਰੇ ਮਾਲਕ ਨੇ ਆਪਣੀ ਨਦਰੇ ਕਰਮ ਕਰ ਦਿੱਤੀ ਹੈ। ਜਿਨ ਕੋ ਭਾਂਡਾ ਭਾਉ ਤਿੰਨਾਂ ਸਵਾਰ ਸੀ, ਜਿਨ੍ਹਾਂ ਹਿਰਦੇ ਰੂਪੀ ਸਰੀਰ ਰੂਪੀ ਭਾਂਡਿਆਂ ਵਿੱਚ ਸ਼ਰਧਾ ਰੂਪੀ ਪ੍ਰੇਮ ਰੂਪੀ ਮਾਲਕ ਨੇ ਦਾਤ ਪਾ ਦਿੱਤੀ ਹੈ। ਜਪਜੀ ਸਾਹਿਬ ਦੇ ਅਖੀਰ ਵਿੱਚ ਵੀ ਮੇਰੇ ਸਤਿਗੁਰਾਂ ਨੇ ਇਹੋ ਨਿਰਣਾ ਦਿੱਤਾ ਕਿ ਜਿਵੇਂ ਇੱਕ ਸੁਨਿਆਰਾ ਉਹ ਆਪਣੀ ਦੁਕਾਨ ਵਿੱਚ ਬੈਠਦਾ ਤੇ ਉਹਦੇ ਕੋਲ ਜਦੋਂ ਸੋਨਾ ਆਉਂਦਾ ਨਾ ਖੋਟਾ, ਤੇ ਉਹ ਉਹਨੂੰ ਸ਼ੁੱਧ ਕਰਨ ਵਾਸਤੇ ਕੁਠਾਲੀ ਵਿੱਚ ਪਾਉਂਦਾ, ਅੱਗ ਦਾ ਸੇਕ ਦੇ ਕੇ ਉਸ ਸੋਨੇ ਵਿੱਚੋਂ ਖੋਟ ਕੱਢਦਾ, ਤੇ ਉਹਦੇ ਕੋਲ ਇੱਕ ਨਿੱਕੀ ਜਿਹੀ ਹਥੌੜੀ ਹੁੰਦੀ ਹੈ, ਇੱਕ ਨਿੱਕਾ ਜਿਹਾ ਐਰਨ ਦਾ ਟੁਕੜਾ ਹੁੰਦਾ। ਉਹ ਸੱਟਾਂ ਲਾ ਲਾ ਕੇ ਸੋਨੇ ਨੂੰ ਘੜ ਘੜ ਕੇ ਗਹਿਣਿਆਂ ਦਾ ਰੂਪ ਦਿੰਦਾ, ਤੇ ਜਦੋਂ ਸੋਨੇ ਨੂੰ ਢਾਲ ਕੇ ਗਾਲ ਕੇ ਉਹ ਬਾਰਾਂ ਮੰਨੀ ਦਾ ਕਰ ਲੈਂਦਾ ਨਾ, ਤੇ ਉੱਥੇ ਸ਼ਬਦ ਵਰਤਿਆ ਜਾਂਦਾ ਕਿ ਇਹ ਖਰਾ ਸੋਨਾ ਹੈ, ਇਹ ਖੋਟ ਰਹਿਤ ਹੈ, ਇਹ ਬਿਲਕੁਲ ਸ਼ੁੱਧ ਹੁਣ ਅੰਮ੍ਰਿਤ ਹੈ। ਇਸੇ ਤਰ੍ਹਾਂ ਸਾਹਿਬ ਕਹਿੰਦੇ ਨੇ ਕਿ ਜੇ ਤੂੰ ਆਪਣੇ ਆਪ ਦੀ ਘਾੜਤ ਕਢਾਉਣੀ ਹੈ ਤੇ ਫਿਰ ਕੀ ਕਰਕੇ ਗੁਰੂ ਰੂਪ ਸੁਨਿਆਰੇ ਕੋਲ ਜਾ, ਸਤਸੰਗ ਰੂਪੀ ਦੁਕਾਨ ਵਿੱਚ ਬੈਠ, ਜੱਤ ਪਹਾਰਾ ਧੀਰਜ ਸੁਨਿਆਰ। ਤੂੰ ਆਪਣੇ ਜੀਵਨ ਦਾ ਜਿਹੜਾ ਧੀਰਜ ਹੈ ਉਹ ਕਾਇਮ ਕਰ, ਇਹ ਸੁਨਿਆਰਾ, ਤੇ ਆਪਣੇ ਜੱਤ ਨੂੰ ਤੂੰ ਉੱਚਾ ਰੱਖ, ਇਹ ਉਹ ਦੁਕਾਨ ਹੈ ਜਿੱਥੇ ਬੈਠਣਾ ਹੈ। ਗੁਰੂ ਕੀ ਸੰਗਤ ਵਿੱਚ ਆ ਕੇ ਸਾਹਿਬ ਕਹਿਣ ਲੱਗੇ ਜਦੋਂ ਤੇਰਾ ਧੀਰਜ ਪਰਪੱਕ ਹੋਵੇਗਾ, ਜੱਤ ਪਹਾਰਾ ਧੀਰਜ ਸੁਨਿਆਰ, ਐਰਨ ਮਤ ਵੇਦ ਹਥਿਆਰ। ਆਪਣੀ ਮਤ ਨੂੰ ਉਹ ਐਰਨ ਦਾ ਟੁਕੜਾ ਬਣਾ ਜਿਹਦੇ ਉੱਪਰ ਸੋਨੇ ਨੂੰ ਰੱਖਿਆ ਜਾਂਦਾ, ਤੇ ਫਿਰ ਜਿਵੇਂ ਹਥੌੜੀ ਨਾਲ ਸੱਟਾਂ ਮਾਰੀ ਦੀਆਂ ਨੇ, ਤੂੰ ਗਿਆਨ ਦੀ ਹਥੌੜੀ ਨਾਲ ਮਾਨੋ ਆਪਣੇ ਮਨ ਨੂੰ ਹੁਣ ਸ਼ੁੱਧ ਕਰਨਾ ਹੈ ਨਾ, ਐਰਨ ਮਤ ਵੇਦ ਹਥਿਆਰ। ਤੇ ਉੱਥੇ ਸ਼ਬਦ ਵਰਤੇ ਨੇ ਭਉ ਖਲਾ, ਜਿਵੇਂ ਇੱਕ ਧੌਂਕਣੀ ਇੱਕ ਫੂਕਣੀ ਹੁੰਦੀ ਹੈ ਹਵਾ ਦੇਣ ਵਾਸਤੇ, ਉਹ ਖਲਾ ਪਰਮੇਸ਼ਰ ਦਾ ਡਰ ਤੇ ਅਦਬ ਆਪਣੇ ਮਨ ਵਿੱਚ ਰੱਖ। ਭਉ ਖਲਾ ਅਗਨ ਤਪਤਾਓ, ਸੁਨਿਆਰਾ ਤਾਂ ਅੱਗ ਬਾਲਦਾ ਸੋਨੇ ਨੂੰ ਤਪਾਉਣ ਵਾਸਤੇ, ਪਰ ਤੂੰ ਪਰਮਾਤਮਾ ਦੀ ਭਜਨ ਬੰਦਗੀ ਰੂਪੀ ਤਪ ਦੇ ਵਿੱਚ ਗੁਰ ਸੇਵਾ ਤਪਾ ਸਿਰ ਤਪ ਸਾਰ, ਆ ਪੁੱਠੇ ਲਟਕ ਕੇ ਧੂਣੀਆਂ ਧਾ ਕੇ ਇਹ ਤਪ ਨਹੀਂ, ਫਰੀਦਾ ਤਨ ਨਾ ਤਪਾਏ ਤਨੂਰ ਜਿਉ ਬਾਲਣ ਹੱਡ ਨਾ ਬਾਲ, ਸਿਰ ਪੈਰੀ ਕਿਆ ਫੇੜਿਆ ਅੰਦਰ ਪਿਰੀ ਨਿਹਾਲ, ਤੂੰ ਗੁਰੂ ਦੀ ਸੇਵਾ ਵਿੱਚ ਲੱਗ ਇਹ ਸਭ ਤੋਂ ਵੱਡਾ ਤਾਪੀ। ਕਹਿੰਦੇ ਇਸ ਤਪ ਦੀ ਅਗਨੀ ਨਾਲ ਤਾ ਦੇ ਕੇ ਆਪਣੇ ਇਸ ਸੋਨੇ ਨੂੰ ਤੂੰ ਖਰਾ ਕਰ ਸਕਦਾ। ਭਉ ਖਲਾ ਅਗਨ ਤਪਤਾਓ, ਤੇ ਅਗਲੀ ਗੱਲ ਭਾਂਡਾ ਭਾਓ। ਵੇਖੋ ਜੋ ਬਚਨ ਜਪਜੀ ਸਾਹਿਬ ਵਿੱਚ ਕਹੇ ਨੇ ਉਹਦੀ ਵਿਆਖਿਆ ਅੱਗੇ ਸੂਈ ਰਾਗ ਵਿੱਚ ਕੀਤੀ ਜਾ ਰਹੀ ਹੈ। ਜਿਨ ਕੋ ਭਾਂਡਾ ਭਾਓ ਤਿੰਨਾਂ ਸਵਾਰ ਸੀ, ਜੋ ਜਪਜੀ ਸਾਹਿਬ ਵਿੱਚ ਨੁਕਤੇ ਦ੍ਰਿੜ ਕਰਾਏ ਨੇ, ਸਮੁੱਚੀ ਬਾਣੀ ਵਿੱਚ ਬਾਰ ਬਾਰ ਉਹਨਾਂ ਨੁਕਤਿਆਂ ਨੂੰ ਦੁਹਰਾਇਆ ਗਿਆ, ਸਾਨੂੰ ਚੇਤੇ ਕਰਾਇਆ ਗਿਆ। ਸਾਹਿਬ ਕਹਿਣ ਲੱਗੇ ਭਾਂਡਾ ਭਾਓ, ਜਦੋਂ ਤੇਰੇ ਸਰੀਰ ਰੂਪੀ ਭਾਂਡੇ ਵਿੱਚ ਹਿਰਦੇ ਰੂਪੀ ਭਾਂਡੇ ਵਿੱਚ ਪ੍ਰੇਮ ਤੇ ਸ਼ਰਧਾ ਦੀ ਦਾਤ ਟਿਕ ਜਾਵੇਗੀ ਨਾ, ਅੰਮ੍ਰਿਤ ਤਿੱਤ ਢਾਲ, ਉੱਥੇ ਤਾਂ ਸੋਨੇ ਨੇ ਢਾਲਣਾ ਹੈ, ਇੱਥੇ ਨਾਮ ਰੂਪੀ ਅੰਮ੍ਰਿਤ ਢਲੇਗਾ। ਤੇ ਕਹਿੰਦੇ ਹੋਵੇਗਾ ਕਿ ਘੜੀਆ ਸ਼ਬਦ ਸੱਚੀ ਟਕਸਾਲ, ਜਿਨ ਕੋ ਨਦਰ ਕਰਮ ਤਿਨਕਾਰ, ਨਾਨਕ ਨਦਰੀ ਨਦਰ ਨਿਹਾਲ। ਭਗਤ ਕਬੀਰ ਸਾਹਿਬ ਜੀ ਨੇ ਵੀ ਜਦੋਂ ਭਾਂਡੇ ਦੀ ਗੱਲ ਕੀਤੀ, ਕਹਿਣ ਲੱਗੇ, ਤਨ ਕਰ ਮਟਕੀ ਮਨ ਮਾਹੇ ਬਲੋਈ, ਇਸ ਮਟਕੀ ਮੈਂ ਸ਼ਬਦ ਸੰਜੋਈ, ਹਰ ਕਾ ਬਿਲੋਵਨਾ ਮਨ ਕਾ ਵਿਚਾਰਾ, ਗੁਰ ਪ੍ਰਸਾਦ ਪਾਵੋ ਅੰਮ੍ਰਿਤ ਧਾਰਾ। ਆਪਣੇ ਸਰੀਰ ਨੂੰ ਮਟਕੀ ਬਣਾਓ, ਇਹਦੇ ਵਿੱਚ ਮਨ ਦੀ ਮਧਾਣੀ ਤੇ ਸ਼ਬਦ ਰੂਪੀ ਦੁੱਧ ਪਾ ਕੇ ਜਦੋਂ ਇਹਨੂੰ ਗੇੜਾ ਦਿਓਗੇ ਨਾ, ਉਧਰ ਤਾਂ ਮੱਖਣ ਨਿਕਲਦਾ ਪਰ ਇਧਰ ਭਾਂਡਾ ਭਾਓ ਅੰਮ੍ਰਿਤ ਤਿੱਤ ਢਾਲ, ਇਧਰ ਅੰਮ੍ਰਿਤ ਧਾਰਾ ਮਾਨੋ ਆ ਕੇ ਹਿਰਦੇ ਰੂਪੀ ਭਾਂਡੇ ਦੇ ਵਿੱਚ ਟਿਕੇਗੀ। ਤੇ ਇੱਕ ਗੱਲ ਚੇਤੇ ਰੱਖੀ, ਭਾਂਡਾ ਸਿੱਧਾ ਵੀ ਰੱਖੀ ਤੇ ਭਾਂਡੇ ਦਾ ਮੂੰਹ ਖੋਲੀ ਨੀ। ਜੇ ਭਾਂਡਾ ਉਲਟਾ ਹੋਇਆ ਤੇ ਭਾਂਡੇ ਦਾ ਮੂੰਹ ਵੀ ਬੰਦ ਕਰ ਲਿਆ ਤੇ ਅੰਦਰ ਕੁਝ ਵੀ ਨਹੀਂ ਪੈਣਾ। ਉਂਦੈ ਭਾਂਡੈ ਕਸ਼ ਨਾ ਸਮਾਵੈ, ਸੀਧੈ ਅੰਮ੍ਰਿਤ ਪਰੈ ਨਿਹਾਰ। ਇੱਥੇ ਆ ਕੇ ਮਨ ਦੇ ਭਾਂਡੇ ਸਿੱਧੇ ਰੱਖਣੇ ਨੇ ਤੇ ਖੋਲ ਕੇ ਰੱਖਣੇ ਨੇ, ਤਾਂ ਕਿ ਜਿਹੜੀ ਝਿਮ ਝਿਮ ਵਰਸੈ ਅੰਮ੍ਰਿਤ ਧਾਰਾ, ਇੱਥੇ ਜੋ ਵਰਿਆ ਦਰਗਾ ਗੁਰੂ ਕੀ ਕੁਦਰਤੀ ਨੂਰ, ਇੱਥੇ ਕੁਦਰਤੀ ਨੂਰ ਦੀ ਵਰਖਾ ਹੁੰਦੀ ਹੈ। ਭਾਈ ਗੁਰਦਾਸ ਜੀ ਕਹਿੰਦੇ ਨੇ, ਸਾਧ ਸੰਗਤ ਅਸਥਾਨ ਜਗਮਗ ਨੂਰ ਹੈ, ਤੂੰ ਬਸ ਆਪਣਾ ਭਾਂਡਾ ਖੋਲ ਕੇ ਰੱਖ, ਇਹਦੇ ਵਿੱਚ ਫਿਰ ਅੰਮ੍ਰਿਤ ਧਾਰਾ ਪਵੇਗੀ, ਜਿਹਦੇ ਨਾਲ ਤੂੰ ਨਦਰੋ ਨਦਰ ਨਿਹਾਲ ਹੋ ਜਾਵੇਂਗਾ। ਇੱਕ ਗੱਲ ਸਰੀਰ ਰੂਪੀ ਭਾਂਡਿਆਂ ਬਾਰੇ ਵੀ, ਕਿ ਕਈ ਵਾਰ ਜਾਤ ਪਾਤ ਊਚ ਨੀਚ ਦੇ ਵਿਤਕਰੇ, ਕਾਲੀ ਗੋਰੀ ਚਮੜੀ, ਮਨੁੱਖ ਇਸ ਤਰ੍ਹਾਂ ਵੀ ਇੱਕ ਦੂਸਰੇ ਨੂੰ ਨਿੰਦਦਾ ਤੇ ਉਸਤਤ ਕਰਦਾ। ਪਰ ਸਾਹਿਬ ਕਹਿੰਦੇ, ਇਹ ਸਾਰੇ ਸਰੀਰ ਰੂਪੀ ਜੀਵ ਰੂਪੀ ਭਾਂਡੇ ਮੇਰੇ ਮਾਲਕ ਨੇ ਬਣਾਏ ਨੇ, ਤੇ ਉਹਨੇ ਜਿਸ ਤਰ੍ਹਾਂ ਦੇ ਬਣਾਏ ਨੇ ਨਾ, ਮੇਰੇ ਕਰਤਾ ਇੱਕ ਖੇਲ ਰਚਾਇਆ, ਕੋਈ ਨਾ ਕਿਸੇ ਜਿਹਾ ਉਪਾਇਆ। ਉਹਨੇ ਤਾਂ ਰੰਗੀ ਰੰਗੀ ਭਾਂਤੀ, ਵੱਖਰੇ ਵੱਖਰੇ ਰੰਗਾਂ ਦੀ ਭਾਂਤ ਭਾਂ ਦੀ, ਵੱਖਰੀਆਂ ਵੱਖਰੀਆਂ ਜਿਹੜੀਆਂ ਜਿਨਸਾਂ ਨੇ ਇਹ ਜੀਵ ਪੈਦਾ ਕੀਤੇ ਨੇ, ਕੋਈ ਕਿਸੇ ਦੇ ਨਾਲ ਨਹੀਂ ਰਲਦਾ, ਉਹ ਮੇਰੇ ਮਾਲਕ ਦੀ ਆਪਣੀ ਮੌਜ ਹੈ। ਭਾਈ ਵੀਰ ਸਿੰਘ ਹੋਰਾਂ ਨੇ ਇੱਕ ਬੜਾ ਸੋਹਣਾ ਬਚਨ ਕਿਹਾ, ਕਹਿਣ ਲੱਗੇ, ਇੱਕ ਦਿਨ ਦੋ ਚਾਤਰ ਮਨੁੱਖ ਘੁਮਿਆਰਾਂ ਦੇ ਘਰ ਭਾਂਡੇ ਖਰੀਦਣ ਚਲੇ ਗਏ, ਤੇ ਜਦੋਂ ਕਤਾਰ ਵਿੱਚ ਭਾਂਡੇ ਲੱਗੇ ਹੋਏ ਸਨ ਤੇ ਉਹ ਭਾਂਡੇ ਖਰੀਦਣ ਵਾਸਤੇ ਤੁਰੇ ਜਾਂਦੇ ਵੇਖਦੇ ਨੇ ਤੇ ਟਣਕਾ ਟਣਕਾ ਕੇ ਕਹਿੰਦੇ ਨੇ, ਆਹ ਤੇ ਚਿੱਬਾ ਹੈ, ਆਹ ਪਿੱਲਾ ਹੈ, ਆਹ ਤਿੜਕਿਆ। ਕਹਿੰਦੇ ਇੰਨੇ ਨੂੰ ਭਾਂਡੇ ਬੋਲ ਪਏ ਵੀ ਸਾਡੇ ਐਬ ਕਿਉਂ ਕੱਢ ਦਿਓ, ਅਸੀਂ ਕੋਈ ਆਪ ਤਿਆਰ ਹੋਏ ਹਾਂ, ਸਾਡੀ ਕੋਈ ਆਪਣੀ ਮਨ ਮਰਜ਼ੀ ਹੈ, ਜਾਓ ਜਾ ਕੇ ਉਹਨੂੰ ਪੁੱਛੋ ਜਿਹਨੇ ਸਾਨੂੰ ਬਣਾਇਆ, ਜਿਹਨੇ ਸਾਨੂੰ ਤਿਆਰ ਕੀਤਾ। ਤੇ ਜਦੋਂ ਇਹ ਗੱਲ ਸਮਝ ਆ ਜਾਵੇਗੀ ਨਾ ਕਿ ਆਪਣੀ ਮਰਜ਼ੀ ਨਾਲ ਨਾ ਤਾਂ ਕੋਈ ਸ਼ੂਦਰ ਬਣਿਆ, ਨਾ ਵੈਸ਼ ਬਣਿਆ, ਨਾ ਖੱਤਰੀ ਬਣਿਆ, ਨਾ ਬ੍ਰਾਹਮਣ ਬਣਿਆ। ਆ ਮੁਸਲਮਾਨ ਵੀਰ ਹਿੰਦੂਆਂ ਨੂੰ ਕਾਫਰ ਕਹੀ ਜਾਂਦੇ ਨੇ, ਹਿੰਦੂ ਵੀਰ ਮੁਸਲਮਾਨਾਂ ਨੂੰ ਮਲੇਸ਼ ਕਹੀ ਜਾਂਦੇ ਨੇ, ਇਹ ਕੋਈ ਕਿਸੇ ਦੇ ਹੱਥ ਵਸ ਦੀ ਗੱਲ ਹੈ? ਜਿਹੜਾ ਅੱਜ ਹਿੰਦੂ ਹੈ, ਜੇ ਮਾਲਕ ਉਹਨੂੰ ਮੁਸਲਮਾਨਾਂ ਦੇ ਘਰ ਜਨਮ ਦੇ ਦੇਵੇ ਤੇ ਫਿਰ ਕੀ ਬਣੇ, ਤੇ ਜਿਹੜੇ ਅੱਜ ਮੁਸਲਮਾਨ ਨੇ ਕੱਲ ਨੂੰ ਉਹਨਾਂ ਨੂੰ ਹਿੰਦੂਆਂ ਦੇ ਘਰ ਜਨਮ ਦੇ ਦੇਵੇ ਫਿਰ ਕੀ ਬਣੇਗਾ? ਸਾਹਿਬ ਕਹਿੰਦੇ ਇਹ ਕਿਸੇ ਦੇ ਹੱਥ ਵਸ ਦੀ ਗੱਲ ਹੈ ਵੀ ਕਿੱਥੇ ਕਿਸੇ ਦਾ ਜਨਮ ਹੋਇਆ, ਇਹ ਤਾਂ ਮਾਲਕ ਨੇ ਭੇਜਿਆ। ਉਹਨੇ ਕੀੜੀ ਤੋਂ ਲੈ ਕੇ ਹਾਥੀ ਤੱਕ ਵੱਖ ਵੱਖ ਜੂਨਾਂ ਪੈਦਾ ਕੀਤੀਆਂ, ਗਰੀਬ ਅਮੀਰ ਰਾਜਾ ਪ੍ਰਜਾ, ਇੱਕ ਦਾਤੇ ਇੱਕ ਭਿਖਾਰੀ ਜੀ, ਸਭ ਤੇਰੇ ਚੋਜ ਵਡਾਣਾ, ਨਿਰਧਨ ਸਰਦਨ ਦੋਨੋ ਭਾਈ, ਪ੍ਰਭ ਕੀ ਕਲਾ ਨਾ ਮੇਤੀ ਜਾਈ। ਤੇ ਭਾਈ ਵੀਰ ਸਿੰਘ ਹੋਰਾਂ ਨੇ ਕਰਵਾਈ ਲਿਖੀ, ਕਹਿਣ ਲੱਗੇ, ਰਲ ਦੋ ਚਾਤਰ ਘਰ ਘੁਮਿਆਰਾਂ, ਭਾਂਡੇ ਲੈਣ ਜੋ ਆਏ, ਚਿੱਬੇ ਪਿੱਲੇ ਤਿੜਕੇ ਦੱਸਣ, ਵੇਖਣ ਜਾਂ ਟਣਕਾਏ, ਭਾਂਡੇ ਬੋਲੇ ਸ਼ਾਲਾ ਜੀਓ, ਐਬ ਨਾ ਸਾਡੇ ਫੋਲੋ, ਕੋਈ ਆਪ ਬਣਿਆ ਉਹਨੂੰ ਪੁੱਛੋ ਜਿੰਨਾ ਅਸੀਂ ਬਣਾਏ। ਕਹਿਣ ਲੱਗੀ ਉਹਨੂੰ ਜਾ ਕੇ ਪੁੱਛੋ ਜਿੰਨੇ ਇੱਕੋ ਮਿੱਟੀ ਤੋਂ ਇੱਕੋ ਆਵੇ ਵਿੱਚ ਇੱਕੋ ਚੱਕ ਤੇ ਸਾਨੂੰ ਤਿਆਰ ਕੀਤਾ, ਇਹ ਤੇ ਉਹਦੀ ਮਰਜ਼ੀ ਆ ਕਿ ਉਹਨੇ ਸਾਨੂੰ ਕਿਹੋ ਜਿਹਾ ਰੂਪ ਰੰਗ ਦਿੱਤਾ। ਜਾਓ ਜਾ ਕੇ ਉਹਨੂੰ ਪੁੱਛੋ ਵੀ ਤੁਸੀਂ ਸਾਨੂੰ ਇਸ ਤਰ੍ਹਾਂ ਵੱਖਰੇ ਵੱਖਰੇ ਕਿਉਂ ਬਣਾਇਆ, ਸਾਡੇ ਐਬ ਕਿਉਂ ਫੋਲਦੇ ਹੋ? ਜੇ ਆਹ ਗੱਲ ਸਮਝ ਆ ਜਾਵੇ ਫਿਰ ਕੌਣ ਗਰੀਬ ਤੇ ਕੌਣ ਅਮੀਰ, ਕੌਣ ਮਲੇਸ਼ ਤੇ ਕੌਣ ਕਾਫਰ, ਫਿਰ ਕੌਣ ਮਾੜਾ ਤੇ ਕੌਣ ਚੰਗਾ, ਬੁਰਾ ਭਲਾ ਕੋ ਕਿਸ ਨੂੰ ਕਹੀਐ ਸਗਲੇ ਜੀ ਤੁਮਾਰੇ। ਆ ਹਿੰਦੁਸਤਾਨ ਦੀ ਸਰ ਜ਼ਮੀਨ ਤੇ ਮਰਦ ਪ੍ਰਧਾਨ ਸਮਾਜ ਨੇ ਔਰਤ ਨੂੰ ਵੀ ਬੜਾ ਨਿੰਦਿਆ, ਪਰ ਉਹ ਮਾਲਕ ਇੱਕ ਖਿਨ ਦੇ ਵਿੱਚ ਨਾਰੀ ਤੇ ਜੋ ਪੁਰਖ ਕਰਾਵੈ, ਪੁਰਖਨ ਤੇ ਜੋ ਨਾਰੀ, ਜੋ ਅੱਜ ਮਰਦ ਹੈ ਉਹਨੂੰ ਕੱਲ ਨੂੰ ਇਸਤਰੀ ਦੇ ਰੂਪ ਵਿੱਚ ਜਨਮ ਦੇ ਸਕਦਾ, ਜੋ ਅੱਜ ਇਸਤਰੀ ਹੈ ਉਹਨੂੰ ਪੁਰਖ ਦੇ ਰੂਪ ਵਿੱਚ ਜਨਮ ਦੇ ਸਕਦਾ, ਇਹ ਵੀ ਕਿਸੇ ਦੇ ਹੱਥ ਵਸ ਦੀ ਗੱਲ ਹੈ ਵੀ ਕੋਈ ਕਵੇ ਕਿ ਮੈਂ ਮਰਦ ਬਣਿਆ, ਕੋਈ ਕਵੇ ਮੈਂ ਇਸਤਰੀ ਬਣਿਆ। ਸਾਹਿਬ ਕਹਿੰਦੇ ਜੇ ਇਕੱਲੇ ਮਰਦ ਹੀ ਹੋਣ ਜਾਂ ਇਕੱਲੀਆਂ ਇਸਤਰੀਆਂ ਹੀ ਹੋਣ ਜਾਂ ਇਕੱਲੇ ਗਰੀਬ ਹੀ ਹੋਣ ਜਾਂ ਇਕੱਲੇ ਅਮੀਰ ਹੀ ਹੋਣ, ਤੇ ਕੀ ਸੰਸਾਰ ਦੀ ਇਹ ਜੋ ਮਰਿਆਦਾ ਹੈ ਚੱਲ ਸਕਦੀ ਹੈ? ਮੇਰੇ ਮਾਲਕ ਨੇ ਇੱਕੋ ਸਰੀਰ ਵਿੱਚ ਪੈਰ ਵੀ ਪੈਦਾ ਕੀਤੇ ਨੇ ਤੇ ਸਿਰ ਵੀ ਪੈਦਾ ਕੀਤਾ, ਪਰ ਇੱਕ ਗੱਲ ਚੇਤੇ ਰੱਖਿਓ, ਜਿਹੜਾ ਸਿਰ ਪੈਰਾਂ ਦੇ ਆਸਰੇ ਤੇ ਖੜਾ ਹੈ ਉਸ ਸਿਰ ਨਾਲੋਂ ਪੈਰ ਕਿਤੇ ਜ਼ਿਆਦਾ ਮਹਾਨਤਾ ਰੱਖਦੇ ਨੇ। ਜੇ ਪੈਰ ਥੱਲਿਓਂ ਖਿਸਕ ਜਾਣ ਤੇ ਸਿਰ ਧੜੰਮ ਕਰਕੇ ਧਰਤੀ ਤੇ ਡਿੱਗਦਾ, ਥੱਲੜੀ ਇੱਟ ਖਿਸਕ ਜਾਵੇ ਤੇ ਬਨੇਰੇ ਵਾਲੀ ਉੱਚੀ ਇੱਟ ਜਿਹੜੀ ਹੈ ਉਹਨੂੰ ਟੁੱਟਦਿਆਂ ਤੇ ਡਿੱਗਦਿਆਂ ਕੋਈ ਬਹੁਤਾ ਸਮਾਂ ਨਹੀਂ ਲੱਗੇਗਾ। ਇਸ ਕਰਕੇ ਮੇਰੇ ਸਾਹਿਬ ਨੇ ਕਿਰਪਾ ਕੀਤੀ ਕਿ ਅਸੀਂ ਜੀਵ ਰੂਪੀ ਭਾਂਡੇ ਹੈ ਤਾਂ ਉਸ ਮਾਲਕ ਦੇ ਤਿਆਰ ਕੀਤੇ, ਪਰ ਉਹਦੀ ਮਰਜ਼ੀ ਹੈ ਕਿ ਉਹਨੇ ਕਿਹਨੂੰ ਸਵਾਰਿਆ, ਉਹਨੇ ਕਿਹਦੇ ਅੰਦਰ ਅੰਮ੍ਰਿਤ ਰੂਪੀ ਦਾਤ ਪਾਈ ਹੈ। ਇਹ ਬਚਨ ਧੰਨ ਗੁਰੂ ਨਾਨਕ ਸਾਹਿਬ ਜੀ ਨੇ ਸਾਨੂੰ ਸਾਰਿਆਂ ਨੂੰ ਸਾਡੀ ਅਗਵਾਈ ਵਾਸਤੇ ਬਖਸ਼ਿਸ਼ ਕੀਤੇ ਨੇ। ਜਿਨ੍ਹਾਂ ਨੇ ਸੁਣ ਕੇ ਕਮਾ ਲੈਣੇ ਨੇ ਉਨ੍ਹਾਂ ਦੇ ਸਰੀਰ ਰੂਪੀ ਭਾਂਡੇ, ਹਿਰਦੇ ਰੂਪੀ ਭਾਂਡੇ ਮਾਨੋ ਮਾਲਕ ਦੇ ਦਰ ਤੇ ਪ੍ਰਵਾਨ ਹੋ ਜਾਣੇ ਹਨ। ਕਿਉਂਕਿ ਕਿਆ ਪਰਿਭਾਸ਼ਾ ਇਸ ਭਾਂਡੇ ਕਾ, ਇਤਨਕ ਲਾਗੈ ਠਨਕਾ, ਇਸ ਭਾਂਡੇ ਦਾ ਕੀ ਪਤਾ ਕਿ ਕਿੱਥੇ ਠੋਕਰ ਲੱਗੇ ਤੇ ਇਹਨੇ ਟੁੱਟ ਜਾਣਾ। ਇਸ ਕਰਕੇ ਇਸ ਭਾਂਡੇ ਵਿੱਚ ਜ਼ਹਿਰ ਨਹੀਂ, ਅੰਮ੍ਰਿਤ ਪਾਉਣ ਦਾ ਯਤਨ ਕਰੀਏ। ਇਨ੍ਹਾਂ ਭਾਂਡਿਆਂ ਵਿੱਚ ਨਸ਼ੇ ਨਹੀਂ, ਵਿਕਾਰ ਨਹੀਂ, ਬਲਕਿ ਸ਼ੁਭ ਗੁਣਾ ਪਰਮੇਸ਼ਰ ਦੇ ਨਾਮ ਨੂੰ ਇਹਦੇ ਵਿੱਚ ਟਿਕਾਈਏ ਤਾਂ ਕਿ ਇਹ ਭਾਂਡੇ ਸਵਾਰੇ ਜਾ ਸਕਣ। ਆਓ ਮਨ ਬਿਰਤੀਆਂ ਨੂੰ ਇਕਾਗਰ ਕਰਕੇ ਗੁਰੂ ਜੀ ਦੇ ਅੰਮ੍ਰਿਤਮਈ ਬਚਨਾਂ ਦੀ ਵਿਚਾਰ ਨਾਲ ਜੁੜਨਾ ਕਰੀਏ।
ਵਾਹਿਗੁਰੂ ਸਾਹਿਬ ਜੀ ਸੂਹੀ ਮਹੱਲਾ ਪਹਿਲਾ, ਜਿਨ ਕਉ ਭਾਂਡਾ ਭਾਉ ਤਿਨਾ ਸਵਾਰ ਸੀ।
ਹੇ ਭਾਈ, ਇਹ ਸਰੀਰ ਰੂਪੀ ਜੀਵ ਰੂਪੀ ਭਾਂਡੇ ਹੈ ਤਾਂ ਮਾਲਕ ਦੇ, ਪਰ ਜਿਨ੍ਹਾਂ ਭਾਂਡਿਆਂ ਦੇ ਅੰਦਰ ਮਾਲਕ ਨੇ ਪ੍ਰੇਮ ਸ਼ਰਧਾ ਪਾ ਦਿੱਤੀ ਹੈ ਉਨ੍ਹਾਂ ਭਾਂਡਿਆਂ ਨੂੰ ਫਿਰ ਆਪ ਉਹਨੇ ਸਵਾਰ ਦਿੱਤਾ।
ਦੁਖੀ ਕਰੈ ਪਸਾਓ ਦੁਖ ਵਿਸਾਰ ਸੀ।
ਉਨ੍ਹਾਂ ਦੇ ਅੰਦਰ ਫਿਰ ਸੁੱਖਾਂ ਨੂੰ ਮਾਲਕ ਟਿਕਾਉਂਦਾ, ਪ੍ਰਸ਼ਾਦ ਰੂਪੀ ਸੁੱਖ ਦਿੰਦਾ ਉਨ੍ਹਾਂ ਨੂੰ, ਤੇ ਦੁੱਖ ਜਿਹੜੇ ਨੇ ਉਨ੍ਹਾਂ ਦੇ ਜੀਵਨ ਵਿੱਚੋਂ ਦੂਰ ਹੋ ਜਾਂਦੇ ਹਨ।
ਸਹਸਾ ਮੂਲੇ ਨਾਹੇ ਸਰ ਪਰ ਤਾਰ ਸੀ।
ਉਨ੍ਹਾਂ ਜੀਵ ਰੂਪੀ ਭਾਂਡਿਆਂ ਨੂੰ ਫਿਰ ਮਨ ਵਿੱਚ ਇਹ ਸ਼ੰਕਾ ਰੱਖਣ ਦੀ ਲੋੜ ਨਹੀਂ ਕਿ ਅਸੀਂ ਭਵ ਸਾਗਰ ਤੋਂ ਤਰਾਂਗੇ ਜਾਂ ਨਹੀਂ ਤਰਾਂਗੇ। ਉਹ ਤੇ ਸਰਪਰ ਤਾਰ ਸੀ। ਸਰਪਰ ਦਾ ਅਰਥ ਹੁੰਦਾ ਨਿਸ਼ਚੈ, ਜਿਹਨੂੰ ਆਪਾਂ ਡੈਫੀਨੇਟ ਕਹਿੰਦੇ ਹਾਂ ਕਿ ਪੱਕੇ ਤੌਰ ਤੇ ਗੱਲ ਮੰਨ ਲਈ ਜਾਵੇ ਕਿ ਉਹ ਸਰੀਰ ਰੂਪੀ ਭਾਂਡੇ, ਸਰੀਰ ਰੂਪੀ ਜੀਵ ਭਵ ਸਾਗਰ ਤੋਂ ਪਾਰ ਹੋ ਜਾਂਦੇ ਨੇ। ਉਨ੍ਹਾਂ ਨੂੰ ਸਮਝ ਆ ਜਾਂਦੀ ਹੈ ਗੁਰ ਕੇ ਚਰਨ ਜੀ ਕਾ ਨਿਸਤਾਰਾ, ਸਮੁੰਦ ਸਾਗਰ ਜਿਨ ਖਿਨ ਮੈਂ ਤਾਰਾ। ਉਹ ਫਿਰ ਆਪਣੇ ਮਨ ਵਿੱਚੋਂ ਇਹ ਸ਼ੰਕਾ ਦੂਰ ਕਰ ਲੈਂਦੇ ਨੇ। ਭਗਤ ਕਬੀਰ ਸਾਹਿਬ ਦੇ ਬਚਨ ਨੇ, ਅੱਲਾ ਪਾਕੰਗ ਪਾਕ ਹੈ ਸ਼ੱਕ ਕਰੋ ਜੇ ਦੂਸਰ ਹੋਏ, ਜੇ ਕੋਈ ਦੂਜਾ ਹੋਵੇ ਤੇ ਫਿਰ ਮੈਂ ਸ਼ੱਕ ਕਰਾਂ। ਇਸ ਕਰਕੇ ਮੇਰੇ ਮਨ ਵਿੱਚੋਂ ਇਹ ਸ਼ੱਕ ਜਿਹੜਾ ਬਿਲਕੁਲ ਸ਼ੰਕੇ ਦੇ ਰੂਪ ਵਿੱਚ ਦੂਰ ਹੋ ਗਿਆ, ਹੁਣ ਤਾਂ ਜ਼ਰੂਰ ਭਵ ਸਾਗਰ ਤੋਂ ਪਾਰ ਉਤਾਰਾ ਹੋ ਜਾਵੇਗਾ।
ਤਿੰਨਾ ਮਿਲਿਆ ਗੁਰ ਆਏ ਜਿਨ ਕਉ ਲਿਖਿਆ।
ਜਿਨ੍ਹਾਂ ਦੇ ਧੁਰ ਤੋਂ ਇਹ ਲੇਖ ਲਿਖੇ ਨੇ ਤੇ ਗੁਰੂ ਕੀ ਸੰਗਤ ਵਿੱਚ ਆ ਕੇ ਸੰਯੋਗ ਪ੍ਰਗਟ ਹੋ ਗਏ ਨੇ, ਉਨ੍ਹਾਂ ਨੂੰ ਇਸ ਮਨੁੱਖਾ ਜੀਵਨ ਵਿੱਚ ਗੁਰੂ ਮਿਲਦਾ। ਕਉ ਕਬੀਰ ਜੋ ਸਤਿਗੁਰ ਭੇਟੈ ਤੋ ਪੁਨਰਪ ਜਨਮ ਨਾ ਹੋਈ। ਵੱਡੈ ਭਾਗ ਭੇਟੈ ਗੁਰਦੇਵਾ, ਕੋਟ ਪਰਾਧ ਮਿਟੇ ਹਰ ਸੇਵਾ। ਜਿਨ੍ਹਾਂ ਦੇ ਧੁਰ ਤੋਂ ਸੰਯੋਗ ਲਿਖੇ ਤੇ ਪ੍ਰਗਟ ਹੋ ਗਏ ਗੁਰੂ, ਉਨ੍ਹਾਂ ਨੂੰ ਮਿਲਿਆ। ਜਦੋਂ ਸਤਿਗੁਰੂ ਦੀ ਆਪਾਂ ਉਪਮਾ ਪੜ੍ਹਦੇ ਹਾਂ ਨਾ ਗੁਰਬਾਣੀ ਵਿੱਚ, ਜੈਸਾ ਸਤਿਗੁਰ ਸੁਣੀ ਦਾ ਤੈਸੋ ਹੀ ਮੈਂ ਡੀਠ, ਕਹਿੰਦੇ ਆਮ ਕਰਕੇ ਲੋਕ ਕਹਿੰਦੇ ਨੇ ਸੁਣਨ ਵਿੱਚ ਤੇ ਵੇਖਣ ਵਿੱਚ ਬੜਾ ਫਰਕ ਹੁੰਦਾ। ਆ ਕਈ ਲੋਕ ਆ ਕੇ ਦੱਸਦੇ ਨੇ ਨਾ ਕਿ ਸਾਨੂੰ ਡੇਰੇਦਾਰਾਂ ਦੇ ਸ਼ਰਧਾਲੂ ਕਹਿਣਗੇ ਕਿ ਤੁਹਾਡੇ ਘਰ ਦਾ ਕੰਮ ਅਸੀਂ ਕਰਾ ਦਿਆਂਗੇ, ਤੁਸੀਂ ਇੱਕ ਵਾਰ ਸਾਡੇ ਨਾਲ ਉੱਥੇ ਚਲੋ ਤੇ ਸਹੀ। ਜੋ ਕੁਝ ਸੁਣਿਆ ਹੁੰਦਾ ਜੋ ਉੱਥੇ ਜਾ ਕੇ ਵੇਖਦੇ ਨੇ ਬਿਲਕੁਲ ਉਹਦੇ ਤੋਂ ਉਲਟ ਹੁੰਦਾ। ਪਰ ਸੱਚੇ ਸਤਿਗੁਰੂ ਬਾਰੇ ਜਿਹੋ ਜਿਹਾ ਸੁਣੀਦਾ ਜਦੋਂ ਵੇਖੀਦਾ ਨਾ ਤੇ ਬਿਲਕੁਲ ਜਿਸ ਤਰ੍ਹਾਂ ਸੁਣਿਆ ਮੇਰੇ ਸਤਿਗੁਰੂ ਬਿਲਕੁਲ ਉਸੇ ਤਰ੍ਹਾਂ ਦੇ ਨੇ। ਜੈਸਾ ਸਤਿਗੁਰ ਸੁਣੀਦਾ ਤੈਸੋ ਹੀ ਮੈਂ ਡੀਠ, ਵਿਛੜਿਆ ਮੇਲੇ ਪ੍ਰਭੂ ਹਰ ਦਰਗੇ ਕਾ ਬਸੀਠ, ਹਰ ਨਾਮੋ ਮੰਤਰ ਦਿਰੜਾਏ ਦਾ ਕੱਟੈ ਹਉ ਮੈਂ ਰੋਗ। ਤੇ ਸਤਿਗੁਰੂ ਮਿਲਿਆ ਕਿਹਨਾਂ ਨੂੰ? ਨਾਨਕ ਸਤਿਗੁਰ ਤਿੰਨਾ ਮਿਲਾਇਆ ਜਿਨ ਧੁਰੇ ਪਿਆ ਸੰਜੋਗ। ਜਿਨ੍ਹਾਂ ਦਾ ਧੁਰ ਤੋਂ ਲਿਖਿਆ ਸੰਜੋਗ ਪ੍ਰਗਟ ਹੋ ਗਿਆ ਉਹਨਾਂ ਨੂੰ ਇਹ ਨਾਨਕ ਜੀ ਪ੍ਰਭੂ ਨੇ ਸਤਿਗੁਰੂ ਨਾਲ ਮੇਲ ਦਿੱਤਾ। ਇਹ ਪੰਕਤੀਆਂ ਭਾਵੇਂ ਆਪਾਂ ਦੁਨਿਆਵੀ ਤੌਰ ਤੇ ਕਈ ਵਾਰ ਪੜ੍ਹ ਲੈਂਦੇ ਹਾਂ ਕਿ ਕੰਨਿਆਂ ਤੇ ਵਰ ਨੂੰ ਮਾਲਕ ਨੇ ਮਿਲਾ ਦਿੱਤਾ, ਧੁਰ ਤੋਂ ਲਿਖੇ ਸੰਜੋਗ ਪ੍ਰਗਟ ਹੋ ਗਏ। ਪਰ ਗੁਰਬਾਣੀ ਦੇ ਦੋਵੇਂ ਅਰਥ ਨੇ। ਪਹਿਲਾ ਅਰਥ ਇਹੀ ਹੈ, ਨਾਨਕ ਸਤਿਗੁਰ ਤਿੰਨਾ ਮਿਲਾਇਆ ਜਿਨ ਧੁਰੇ ਪਿਆ ਸੰਜੋਗ, ਜਿਨ੍ਹਾਂ ਦਾ ਧੁਰ ਤੋਂ ਲਿਖਿਆ ਸੰਜੋਗ ਪ੍ਰਗਟ ਹੋ ਗਿਆ ਉਹਨਾਂ ਨੂੰ ਸਤਿਗੁਰੂ ਆ ਕੇ ਮਿਲਦਾ। ਜਿਨ ਕੋ ਲਿਖਿਆ, ਜਿਨ੍ਹਾਂ ਦੇ ਮੱਥੇ ਤੇ ਲੇਖ ਲਿਖੇ ਸਨ ਕਿ ਇਹਨਾਂ ਨੇ ਸਤਿਗੁਰੂ ਨੂੰ ਮਿਲਣਾ ਤੇ ਉਹ ਗੁਰੂ ਕੀ ਸੰਗਤ ਵਿੱਚ ਆ ਕੇ ਲੇਖ ਉਗੜ ਗਏ ਨੇ, ਪ੍ਰਗਟ ਹੋ ਗਏ ਨੇ। ਕਿਉਂਕਿ ਜਿਵੇਂ ਬੀਜ ਬੀਜੀਏ ਤੇ ਉਹ ਫਲ ਤੱਕ ਪਹੁੰਚ ਜਾਂਦਾ, ਇਸੇ ਤਰ੍ਹਾਂ ਸਾਡੇ ਸੰਸਕਾਰ ਵੀ ਗੁਰੂ ਸੰਗਤ ਰੂਪੀ ਧਰਤੀ ਵਿੱਚ ਆ ਕੇ ਪ੍ਰਗਟ ਹੁੰਦੇ ਹਨ।
ਅੰਮ੍ਰਿਤ ਹਰ ਕਾ ਨਾਮ ਦੇਵਾ ਦਿਖਿਆ।
ਫਿਰ ਜਿਨ੍ਹਾਂ ਨੂੰ ਧੁਰ ਤੋਂ ਲਿਖੇ ਲੇਖਾਂ ਮੁਤਾਬਕ ਗੁਰੂ ਮਿਲ ਜਾਂਦਾ, ਸਤਿਗੁਰੂ ਉਹਨਾਂ ਨੂੰ ਅੰਮ੍ਰਿਤ ਰੂਪੀ ਨਾਮ ਦੀ ਦੀਖਿਆ ਦਿੰਦੇ ਨੇ। ਆ ਜਦੋਂ ਗੱਲ ਕਦੇ ਦੀਖਿਆ ਦੀ ਚੱਲੇਗੀ, ਅੰਮ੍ਰਿਤ ਦੀ ਚੱਲੇਗੀ, ਤੇ ਕਈ ਵਾਰ ਆਪਾਂ ਕਹਿੰਦੇ ਹਾਂ ਜੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਅੰਮ੍ਰਿਤ ਦਿੱਤਾ, ਅਸੀਂ ਤੇ ਗੁਰੂ ਨਾਨਕ ਦੇ ਸਿੱਖ। ਆ ਵੇਖੋ, ਧੰਨ ਗੁਰੂ ਨਾਨਕ ਜੀ ਨੇ ਅੰਮ੍ਰਿਤ ਦੀ ਗੱਲ ਕੀਤੀ ਜੇ, ਦੀਖਿਆ ਦੀ ਗੱਲ ਕੀਤੀ ਜੇ। ਦੋ ਗੱਲਾਂ ਨੇ, ਇੱਕ ਭੇਟਾ ਤੇ ਇੱਕ ਦੀਖਿਆ। ਜੋ ਕੁਝ ਗੁਰੂ ਅੱਗੇ ਆਪਾਂ ਅਰਪਣ ਕਰਦੇ ਹਾਂ ਉਹ ਭੇਟਾ ਹੈ, ਉਹ ਦਾਨ ਨਹੀਂ ਜੇ। ਦਾਨ ਤਾਂ ਆਪਣੇ ਤੋਂ ਗਰੀਬ ਨੂੰ ਦਿੱਤਾ ਜਾਂਦਾ, ਇੱਥੇ ਆ ਕੇ ਜੋ ਕੁਝ ਆਪਾਂ ਅਰਪਣ ਕਰਨਾ ਹੈ ਉਹ ਭੇਟਾ ਹੈ, ਤੇ ਗੁਰੂ ਕੋਲੋਂ ਜੋ ਕੁਝ ਮਿਲਣਾ ਹੈ ਉਹ ਦੀਖਿਆ ਹੈ, ਉਹ ਬਖਸ਼ਿਸ਼ ਹੈ। ਭਾਈ ਗੁਰਦਾਸ ਜੀ ਨੇ ਵੀ ਬੜੇ ਸੋਹਣੇ ਬਚਨ ਕਹੇ, ਕਹਿਣ ਲੱਗੇ ਸੰਸਾਰ ਦੇ ਅੰਦਰ ਵੇਖੋ ਲੈਣ ਦੇਣ ਚੱਲ ਰਿਹਾ। ਜਿਹੜਾ ਬੰਦਾ ਸਾਰੀ ਉਮਰ ਕੁਝ ਲੈਂਦਾ ਹੀ ਹੈ, ਕੁਝ ਦਿੰਦਾ ਨਹੀਂ, ਲੋਕੀ ਉਹਨੂੰ ਕੰਜੂਸ ਕਹਿੰਦੇ ਨੇ, ਸੂਮ ਕਹਿੰਦੇ ਨੇ। ਜਿਹੜਾ ਕੁਝ ਦਿੰਦਾ ਤੇ ਕੁਝ ਲੈਂਦਾ ਉਹਨੂੰ ਆਪਾਂ ਵਪਾਰੀ ਕਹਿੰਦੇ ਹਾਂ, ਤੇ ਜਿਹੜਾ ਕੁਝ ਲਵੇ ਨਾ ਸਾਰੀ ਉਮਰ ਦਿੰਦਾ ਹੀ ਚੱਲਿਆ ਜਾਵੇ ਉਹ ਦਾਨੀ ਹੈ। ਉਹ ਜਾਂ ਤਾਂ ਪਰਮਾਤਮਾ ਹੈ ਤੇ ਜਾਂ ਗੁਰੂ ਸਾਹਿਬ ਹੈ, ਜਿਹਨੂੰ ਆਪਾਂ ਸਤਿਗੁਰ ਦਾਤਾ ਹਰ ਨਾਮ ਕਾ ਕਹਿੰਦੇ ਹਾਂ, ਜਿਹਨੂੰ ਆਪਾਂ ਸਰਬੰਸ ਦਾਨੀ ਕਹਿੰਦੇ ਹਾਂ, ਜਿਹਦੇ ਬਾਰੇ ਆਪਾਂ ਕਹਿੰਦੇ ਹਾਂ ਕਿ ਗੁਰੂ ਤੇਗ ਬਹਾਦਰ ਸਾਹਿਬ ਨੇ ਆਪਣਾ ਬਲੀਦਾਨ ਤੱਕ ਦੇ ਦਿੱਤਾ, ਬਲੀਦਾਨ ਕੀਤੀ, ਆਪਣੇ ਪ੍ਰਾਣਾਂ ਦਾ ਦਾਨ ਦਿੱਤਾ। ਸਤਿਗੁਰੂ ਦਾਨ ਦੇਣ ਵਾਲੇ ਨੇ, ਅਸੀਂ ਦਾਨ ਲੈਣ ਵਾਲੇ ਹਾਂ। ਧਰਤੀ ਨੂੰ ਬੀਜ ਦਈਏ ਤੇ ਉਹ ਸਾਨੂੰ ਫਲ ਦਿੰਦੀ ਹੈ, ਗਊਆਂ ਮੱਝਾਂ ਨੂੰ ਪੱਠੇ ਪਾਈਏ ਖਲ ਪਾਈਏ ਉਹ ਦੁੱਧ ਦਿੰਦੇ ਨੇ, ਦੁਕਾਨ ਤੇ ਜਾ ਕੇ ਪੈਸੇ ਦਈਏ ਤੇ ਸੌਦਾ ਮਿਲਦਾ। ਸਾਹਿਬ ਕਹਿੰਦੇ ਗੁਰੂ ਇੱਕ ਐਸਾ ਮਾਨੋ ਨਾਮ ਧਨ ਦਾ ਵਪਾਰੀ ਹੈ, ਇੱਥੇ ਆ ਕੇ ਔਗਣ ਦੇਣੇ ਨੇ ਤੇ ਗੁਰੂ ਗੁਣ ਦਿੰਦਾ, ਇੱਥੇ ਆ ਕੇ ਮੈਲ ਛੱਡਣੀ ਹੈ ਤੇ ਗੁਰੂ ਪਵਿੱਤਰਤਾ ਦਿੰਦਾ, ਇੱਥੇ ਆ ਕੇ ਹਉਮੈ ਤਿਆਗ ਦਵੋ ਤੇ ਅੰਦਰ ਨਿਰਮਾਣਤਾ ਆਵੇਗੀ। ਇੱਕੋ ਹੀ ਸ਼ਾਹੂਕਾਰ ਹੈ ਦੁਨੀਆਂ ਵਿੱਚ ਐਸਾ, ਅਵਗਣ ਲੈ ਗੁਣ ਵਿਕਣੈ ਬਚਨੇ ਦਾ ਸੂਰਾ। ਦੁਨਿਆਵੀ ਤੌਰ ਤੇ ਕੋਈ ਸ਼ਾਹੂਕਾਰ ਨਹੀਂ ਜਿਹੜਾ ਤੁਹਾਨੂੰ ਕੌਡੀਆਂ ਦੇ ਬਦਲੇ ਰਤਨ ਦਵੇ। ਬਸ ਗੁਰੂ ਕਹਿੰਦਾ ਮੇਰੇ ਦਰ ਤੇ ਆ ਕੇ ਕੌਡੀਆਂ ਛੱਡ ਤੇ ਤੈਨੂੰ ਇਹਦੇ ਬਦਲੇ ਰਤਨ ਮਿਲਣਗੇ। ਇਹੋ ਜਿਹਾ ਸ਼ਾਹੂਕਾਰ ਜਿਹਦੇ ਦਰ ਤੇ ਆ ਕੇ ਸਿੱਖ ਨੇ ਨਾਮ ਦਾ ਵਣਜ ਕਰਨਾ। ਸਾਹਿਬ ਕਹਿੰਦੇ ਸੱਚ ਵਪਾਰ ਕਰੋ ਵਪਾਰੀ, ਦਰਗਹਿ ਨਿਭੈ ਖੇਪ ਤੁਮਾਰੀ। ਭਾਈ ਗੁਰਦਾਸ ਜੀ ਕਹਿੰਦੇ ਦੁਨਿਆਵੀ ਤੌਰ ਤੇ ਤਾਂ ਸਾਰੇ ਵਣਜ ਕਰ ਰਹੇ ਨੇ, ਲੈਣ ਦੇਣ ਚੱਲ ਰਿਹਾ। ਆ ਵੇਖੋ, ਕੰਨਿਆ ਘਰ ਜਨਮ ਲੈਂਦੀ ਹੈ, ਉਹਨੂੰ ਵੱਡੇ ਕਰਕੇ ਵਿਆਹੀਦਾ, ਲੋਕੀ ਦਾਜ ਦਹੇਜ ਦਿੰਦੇ ਨੇ, पर एक आस हुंदी है ना कि जदों पुत व्याहवांगे ते इहदे तों दूणा दास साडे घर आवे, जदों धी दा पुत व्याहुणा है ते मामा बन के नाना बन के मिलनी करनी है, आस रखी दी है कि उदों वड्डे वड्डे सोने दे कड़े ते वड्डियां वड्डियां मुंदरियां पैण। भाई गुरदास जी कहिंदे एक वपार ही है, होर की है। उन्होंने शब्द वरते कहण लगे, जैसे जन्मत कन्या दीजिया दहेज घनो, तांके सुत ब्याए आगे बहु पुन लीजिया। दूसरा उन्होंने दृष्टान दिता कि जिवें कोई बिजनेस शुरू करीदा ते पहला आपां पूंजी धन उत्थे खर्च करदे आ, पर उहदे तों बाद जिहड़ा लाभ मिलदा वह लैण लग्या मन विच कोई आपां संकोच नहीं ना करदे। जैसे दाम लाइत प्रथम बनज विखै, पाशे लाभ लेत हेत मन सकुच ना कीजिए। तीसरी गल कहण लगे कि जैसे गऊ सेवा के सहेत प्रत पालियत, मझां होण गावां होण उन्हां दी सेवा क्यों करदे आ कि वह सानू अमृत वर्गा दुध देण। आ हिंदुस्तान दी सार जमीन ते वेखो लोग गऊ नू माता कहिंदे ने, पर जिस दिन गऊ दुध तों वांझी हो जावे ते जिस देश विच गऊ नू माता कहा जांदा उस देश विच गऊ दी की हालत हुंदी है आपां वेखदे आ ना। ते साहब ने पावन बाणी विच वी शब्द वरते ने, दुध बिन धेन पंख बिन पंखी, जल बिन उत्पज दाम नहीं। कहण लगे बिल्कुल इसे तरह, क्या सुल्तान सलाम विहूणा, अंधी कोठी तेरा नाम नहीं। धेन दुधै ते बाहरी किते ना आवै काम, जल बिन साख को मिलावती उपजै नाही दाम। जे तू भी परमेश्वर दे नाम तो बिना है ना ते तेरी हालत भी उस गऊ वर्गी होनी जिहड़ी दुध तो वांझी हो गई है। भाई गुरदास जी ने तीसरा दृष्टांत वरत्या कहण लगे, जैसे सेवा हेत गऊ प्रत पालियत, सकल अखाद वांको दूध दोए पीजी है। ये तिने दृष्टांत दे के फिर गुरु दी दीख्या ते सिख दी भेटा दी गल करदे ने भाई साहब। कहण लगे तैसे तन मन धन अर्प शरण गुर, तू अपना तन मन धन गुरु दी शरण विच अर्पण कर भेटा दे रूप विच, ते गुरु एदे बदले तैनू दीख्या दवेगा। दीख्या दान लै अमर सद सद जीजिया। कहिंदे ओ दीख्या दा दान जेड़ा तैनू गुरु तो मिलना ते तू सदा ली अमर ते अटल पदवी, सदा ली तू जीवन प्राप्त कर लैना, ऐसा जीवन कि जिथे जाके फिर अटल ते अमर पदवी मिल जांदी है। अमृत पीवो सदा चिर जीवो, शब्द मरो फिर जीवो सद ही तां फिर मरन ना होई। जिथे जाके मौत ते जन्म तो अवस्था उपर हो जांदी है। मेरे गुरु कलगीधर पातशाह ने जिस दिन पंजां प्यारियां नू दीख्या दित्ती ते किसे कवि ने उस वेले दी सारी दास्तां साडे सामने अपनी कलम राही प्रगट कीती है। पांचों तैयार करके पांचों ही जेर कीने, पांचों पढ़ी थी बाणी, पांचों दिए ककारा, आबे हे आत जिसका मुतलासी था सिकंदर, जो इम्तिहां में उतरे आखर उनको पिलारा, तसीर इस दवा की अक्सीर ऐसी पाई, मुर्दों में जान आई चिड़ियों ने बाज मारा, फोरी जो भेड़िए थे बेड़ों की तरह भागे गोबिंद, जिस दिन तूने ता सिंह रूप धारा। जदों गुरु दीख्या दिंदा ना ते भाई गुरदास जी कहिंदे तैसे तन मन धन अर्प शरण गुर, दीख्या दान लै अमर सद सद जीजी है, फिर सदा ली तेनू अटल पदवी अमर जीवन मिल जावेगा।
चल है सतगुर पाए पवह ना भीख्या।
जेडे इस मनुखा जीवन विच गुरु दे प्रेम विच चल के मालक दा हुक्म गुरु दी रजा विच तुरदे ने उन्हां नू फिर भिख्या मंगण लई किते भटकना नहीं पवेगा। मन्नै पावै मोख द्वार, मन्नै परवारै साधार, मन्नै तरै तारै गुर सिख, मन्नै नानक भवै ना भिख। जप जी साहिब विच कहिंदे जिहड़े रब दे सिमरन विच जुड़ जांदे ने ओह फिर भिख्या मंगण वास्ते थां थां ते भटकदे नहीं, सगों उन्हां नू स्थिरता अटल पदवी जिहड़ी है ओह मिल जांदी है। ਅੱਜ ਨਾਨਕ ਸਾਹਿਬ ਕੈਲੰਡਰ ਦੇ ਮੁਤਾਬਕ ਗੁਰੂ ਕਲਗੀਧਰ ਪਾਤਸ਼ਾਹ ਦੇ ਸਭ ਤੋਂ ਛੋਟੇ ਲਾਲ ਬਾਬਾ ਫਤਿਹ ਸਿੰਘ ਜੀ ਦਾ ਅੱਜ ਜਨਮ ਦਿਹਾੜਾ ਹੈ, ਜੋ ਫਤਿਹਗੜ੍ਹ ਸਾਹਿਬ ਦੀ ਧਰਤੀ ਤੇ ਵੀ ਬੜੀ ਸ਼ਰਧਾ ਭਾਵਨਾ ਨਾਲ ਮਨਾਇਆ ਜਾ ਰਿਹਾ। ਵੇਖੋ, ਗੁਰੂ ਘਰ ਜਨਮ ਲੈਣ ਵਾਲੇ ਗੁਰੂ ਕੇ ਪੁੱਤਰ ਇਹ ਵੀ ਸਰੀਰ ਰੂਪੀ ਭਾਂਡੇ ਸਨ, ਪਰ ਇਹ ਵੀ ਸਾਰੇ ਇੱਕੋ ਜਿਹੇ ਨਹੀਂ। ਇਕਨਾ ਬਾਰੇ ਆਖਿਆ ਕਿ ਪੁੱਤਰੀ ਕੌਲ ਨਾ ਪਾਲਿਓ ਕਰ ਪੀਰੋਂ ਕੰਨ ਮੁਰਟੀਐ, ਦਿਲ ਖੋਟੇ ਆਕੀ ਫਿਰਨ ਬਨ ਭਾਰ ਉਚਾਇਨ ਛੱਟੀਐ। ਤੇ ਇਕਨਾ ਬਾਰੇ ਕਿਹਾ, ਜੰਮਿਆ ਪੂਤ ਭਗਤ ਗੋਬਿੰਦ ਕਾ ਪ੍ਰਗਟਿਆ ਸਭ ਮੈਂ ਲਿਖਿਆ ਤੁਰਕਾ। ਅਰਦਾਸ ਵਿਚ ਅੱਜ ਚਾਰ ਸਾਹਿਬਜ਼ਾਦਿਆਂ ਨੂੰ ਥਾਂ ਮਿਲੀ ਹੈ, ਪਰ ਸਾਹਿਬਜ਼ਾਦੇ ਤਾਂ ਹੋਰ ਵੀ ਸਨ, ਪਰ ਭਾਈ ਗੁਰਦਾਸ ਜੀ ਕਹਿੰਦੇ ਨੇ ਉਹ ਪ੍ਰਵਾਨ ਨਹੀਂ ਹੋਏ। ਬਾਲ ਜਤੀ ਸ੍ਰੀ ਚੰਦ ਹੈ ਬਬਾਣਾ ਦਿਓਰਾ ਬਣਾਇਆ, ਲਖਮੀ ਦਾਸੋਂ ਧਰਮ ਚੰਦ ਪੋਤਾ ਹੋਏ ਕਾ ਆਪ ਗਣਾਇਆ, ਮੰਜੀ ਦਾਸ ਬਹਾਲਿਆ ਦਾਤਾ ਸਿਧਾਸਣ ਸਿੱਖ ਆਇਆ, ਮੋਹਨ ਕਮਲਾ ਹੋਆ ਚੁਬਾਰਾ ਮੋਹਰੀ ਮਨਾਇਆ, ਮੀਣਾ ਹੋਆ ਪਿਰਥੀਆ ਕਰ ਕਰ ਟੋਡਕ ਬਰਲ ਚਲਾਇਆ, ਮਹਾਂ ਦਿਓ ਅਹਮੇਵ ਕਰ ਕਰ ਬੇਮੁਖ ਕੁੱਤਾ ਪੁੰਕਾਇਆ, ਚੰਦਨ ਵਾਂਸ ਨਾ ਬਾਂਸ ਬੁਹਾਇਆ, ਜਿਵੇਂ ਚੰਦਨ ਦੇ ਨੇੜੇ ਬਾਂਸ ਦੇ ਬੂਟੇ ਉੱਗ ਪੈਣ, ਬਿਲਕੁਲ ਧੀਰ ਮੱਲ ਪ੍ਰਿਥੀ ਚੰਦ ਤੇ ਬਾਬਾ ਰਾਮ ਰਾਏ ਦੀ ਹਾਲਤ ਇਸ ਤਰ੍ਹਾਂ ਦੀ ਸੀ। ਹੈ ਤਾਂ ਉਹ ਵੀ ਗੁਰੂ ਕੇ ਪੁੱਤ ਪੋਤਰੇ, ਪਰ ਇਨ੍ਹਾਂ ਚਾਰ ਲਾਲਾਂ ਨੂੰ ਸਾਹਿਬਜ਼ਾਦਿਆਂ ਦੀ ਪਦਵੀ ਮਿਲੀ, ਬਾਬਾ ਅਜੀਤ ਸਿੰਘ ਜੀ, ਬਾਬਾ ਜੁਝਾਰ ਸਿੰਘ ਜੀ, ਬਾਬਾ ਜੋਰਾਵਰ ਸਿੰਘ ਜੀ, ਬਾਬਾ ਫਤਿਹ ਸਿੰਘ ਜੀ। ਤੇ ਜਦੋਂ ਇਨ੍ਹਾਂ ਦੀ ਉਮਰ ਵੱਲ ਵੇਖੀਏ, 5 ਤੇ 7 ਸਾਲ, 12 ਤੇ 14 ਸਾਲ ਵੱਡੇ ਸਾਹਿਬਜ਼ਾਦਿਆਂ ਦੀ ਉਮਰ, ਪਰ ਛੋਟੀਆਂ ਜਿੰਦਾਂ ਨੇ ਵੱਡੇ ਸਾਕੇ ਵਰਤਾਏ। ਆ ਦਸੰਬਰ ਦਾ ਮਹੀਨਾ ਜਾਂ ਅਗਲਾ ਜਿਹੜਾ ਪੋਹ ਦਾ ਮਹੀਨਾ ਆਉਣਾ ਨਾ, ਇਹਦੇ ਵਿੱਚ ਛੋਟੇ ਵੱਡੇ ਸਾਹਿਬਜ਼ਾਦਿਆਂ ਦਾ, ਮਾਤਾ ਗੁਜਰ ਕੌਰ ਜੀ ਦਾ ਸ਼ਹੀਦੀ ਜੋੜ ਮੇਲਾ ਚਮਕੌਰ ਸਾਹਿਬ ਦੀ ਧਰਤੀ ਤੇ, ਫਤਿਹਗੜ੍ਹ ਸਾਹਿਬ ਦੀ ਧਰਤੀ ਤੇ ਮਨਾਇਆ ਜਾਣਾ ਹੈ। ਤੇ ਅੱਜ ਬਾਬਾ ਫਤਿਹ ਸਿੰਘ ਦਾ ਜਨਮ ਦਿਹਾੜਾ ਹੈ। ਛੋਟੇ ਲਾਲਾਂ ਨੇ ਵੀ ਸਰਹੰਦ ਦੀ ਦੀਵਾਰ ਵਿੱਚ ਖਲੋ ਕੇ ਬੜੀ ਦ੍ਰਿੜਤਾ ਦੇ ਨਾਲ ਗੁਰੂ ਅਰਜਨ ਦੇਵ ਸਾਹਿਬ ਜੀ, ਧੰਨ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਬਖਸ਼ੇ ਹੋਏ ਸਿਧਾਂਤ ਉੱਪਰ ਚੱਲਦਿਆਂ ਆਪਣੀਆਂ ਜਾਨਾਂ ਕੁਰਬਾਨ ਕਰਕੇ ਕਿਹਾ ਸੀ, ਹਮ ਆਪਣੀ ਜਾਨੇ ਦੇ ਕਰ ਔਰੋਂ ਕੀ ਜਾਨੇ ਬਚਾ ਚੱਲੇ, ਸਿੱਖੀ ਕੀ ਸਲਤਨਤ ਕਾ ਪੌਦਾ ਲਗਾ ਚੱਲੇ, ਸਿੱਖੋਂ ਕੀ ਨੀਂਵ ਹਮ ਹੈ ਸਰੋਂ ਪੇ ਉਠਾ ਚੱਲੇ। ਕਹਿਣ ਲੱਗੇ, ਤਖ ਤੋਂ ਤਾਜ ਤੋਂ ਅਬ ਕੌਮ ਪਾਏਗੀ, ਜਾਲਮੋ ਕਾ ਨਾਮੋ ਨਿਸ਼ਾਨ ਮਿਟਾਏਗੀ। ਜਦੋਂ ਨੂਰੇ ਮਾਈ ਨੇ ਗੁਰੂ ਗੋਬਿੰਦ ਸਿੰਘ ਮਹਾਰਾਜ ਨੂੰ ਰਾਏਕੋਟ ਦੀ ਧਰਤੀ ਤੇ ਸਰਹੰਦ ਦਾ ਸਾਕਾ ਸੁਣਾਇਆ, ਤੇ ਉਸ ਵੇਲੇ ਕਿਸੇ ਕਵੀ ਨੇ ਸਾਨੂੰ ਦੁਨਿਆਵੀ ਲੋਕਾਂ ਨੂੰ ਸਮਝਾਉਣ ਵਾਸਤੇ ਕਿ ਜਿਗਰ ਦਾ ਇੱਕ ਟੁਕੜਾ ਉਹ ਕਿਤੇ ਦੂਰ ਹੋ ਜਾਵੇ ਤੇ ਮਨੁੱਖ ਦੇ ਅੰਦਰ ਦੀ ਕੀ ਹਾਲਤ ਹੁੰਦੀ ਹੈ। ਆ ਵੇਖੋ, ਸਰਵਣ ਪੁੱਤਰ ਜਦੋਂ ਪਤਾ ਲੱਗਾ ਮਾਪਿਆਂ ਨੂੰ ਤੇ ਤੜਪ ਤੜਪ ਕੇ ਮਰ ਗਏ, ਜਦੋਂ ਪਤਾ ਲੱਗਾ ਰਾਮ ਚੰਦਰ ਜੀ ਦੇ ਬਨਵਾਸ ਬਾਰੇ, ਤੇ ਦਸ਼ਰਥ ਮਹੱਲਾਂ ਤੋਂ ਹੀ ਛਾਲ ਮਾਰ ਕੇ ਆਪਣੇ ਪ੍ਰਾਣ ਤਿਆਗ ਦਿੰਦਾ, ਉਹ ਸਾਨੂੰ ਸਿੱਖਿਆ ਦਿੰਦਾ ਕਵੀ ਕਿ ਜਦੋਂ ਕਿਤੇ ਬੱਚਿਆਂ ਦੇ ਬਾਰੇ ਪਤਾ ਲੱਗੇ ਨਾ, ਤੇ ਕਹਿੰਦੇ ਗੁਰੂ ਕਲਗੀਧਰ ਪਾਤਸ਼ਾਹ ਨੇ ਨੂਰੇ ਮਾਈ ਨੂੰ ਇਹ ਨਹੀਂ ਪੁੱਛਿਆ ਵੀ ਮੇਰੇ ਬੱਚੇ ਜਿਹੜੇ ਨੇ ਉਹ ਕਿਵੇਂ ਸ਼ਹੀਦ ਹੋਏ, ਉਹਨਾਂ ਤੇ ਕਿਵੇਂ ਦੁੱਖਾਂ ਦਾ ਭਾਰ ਟੁੱਟਿਆ, ਬਲਕਿ ਇਹ ਪੁੱਛਿਆ ਵੀ ਕਿਤੇ ਉਹ ਡੋਲੇ ਤੇ ਨਹੀਂ, ਕਿਤੇ ਉਹਨਾਂ ਦੀ ਅੱਖ ਵਿੱਚੋਂ ਕੋਈ ਹੰਝੂ ਤੇ ਨਹੀਂ ਡਿੱਗਿਆ। ਜਦੋਂ ਮੇਰੇ ਫਤਿਹ ਸਿੰਘ ਦੇ ਗਿੱਟਿਆਂ ਤੇ ਗੋਡਿਆਂ ਤੇ ਕਾਂਟੀਆਂ ਤੇ ਤੇਸ਼ੀਆਂ ਮਾਰੀਆਂ ਗਈਆਂ ਕਿ ਉਸ ਵੇਲੇ ਉਹਨਾਂ ਨੇ ਕੋਈ ਉੱਚੀ ਹੌਕਾ, ਕੋਈ ਉੱਚੀ ਸਾਹ ਤੇ ਨਹੀਂ ਲਿਆ, ਕਿਤੇ ਮੇਰੇ ਛੋਟੇ ਲਾਲ ਨੇ ਉੱਚੀ ਚੀਖ ਤੇ ਨਹੀਂ ਮਾਰੀ। ਉਸ ਕਵੀ ਨੇ ਇਸ ਖਿਆਲਾਤ ਨੂੰ ਆਪਣੀ ਕਲਮ ਨਾਲ ਲਿਖਿਆ। ਮੇਰੇ ਸਾਹਿਬ ਨੇ ਕਿਹਾ, ਨੂਰਿਆ ਤੂੰ ਰੂਬਰੂ ਸੈਂ, ਉੱਥੇ ਕੋਈ ਗੱਲ ਨਾ ਲੁਕਾਈ ਤੇ ਸਾਫ ਸਾਫ ਦੱਸੀ, ਕਿਤੇ ਕਹਿਰ ਨਾ ਕਮਾਈ, ਕੋਈ ਹਿੰਜ ਤੇ ਨਾ ਕੇਰੀ, ਕੋਈ ਆਹ ਤੇ ਨਾ ਕੱਢੀ, ਮੇਰੇ ਲਾਲਾ ਨੇ ਉੱਚੀ ਕਿਤੇ ਸਾਹ ਤੇ ਨਾ ਕੱਢੀ, ਤੇਸੀ ਨਾਲ ਲੱਗੀ ਜਦੋਂ ਸੱਟ ਸੀ ਕਰਾਰੀ, ਮੇਰੇ ਫਤਿਹ ਸਿੰਘ ਨੇ ਕਿਤੇ ਉੱਚੀ ਚੀਖ ਤੇ ਨਾ ਮਾਰੀ। ਪਰ ਨੂਰਾ ਮਾਈ ਕਹਿੰਦਾ, ਨਹੀਂ, ਉਹ ਤਾਂ ਬੁਲੇ ਸੋ ਨਿਹਾਲ ਦੇ ਜਕਾਰੇ ਗਜਾਉਂਦੇ ਸਨ, ਉਹ ਤਾਂ ਸਰਹੰਦ ਦੀਆਂ ਦੀਵਾਰਾਂ ਵਿੱਚ ਖੜੋ ਕੇ ਕਹਿੰਦੇ ਸਨ, ਸੱਚ ਕੋ ਮਿਟਾਓਗੇ ਤੋ ਮਿਟੋਗੇ ਜਹਾਨ ਸੇ, ਡਰਤਾ ਨਹੀਂ ਅਕਾਲ ਸ਼ਹਿਨਸ਼ਾਹ ਕੀ ਸ਼ਾਨ ਸੇ, ਕਹਿ ਰਹੇ ਹੈ ਹਮ ਤੁਝਕੋ ਖੁਦਾ ਕੀ ਜ਼ਬਾਨ ਸੇ। ਸੋ ਅਜਿਹੇ ਸਰੀਰ ਰੂਪੀ ਭਾਂਡੇ ਸਾਹਿਬਜ਼ਾਦਿਆਂ ਦੇ ਰੂਪ ਵਿੱਚ ਮਾਲਕ ਦੇ ਦਰ ਤੇ ਪ੍ਰਵਾਨ ਹੋਏ ਤੇ ਦਸਾਂ ਪਾਤਸ਼ਾਹੀਆਂ ਤੋਂ ਬਾਅਦ ਗੁਰੂ ਗ੍ਰੰਥ ਸਾਹਿਬ ਜੀ, ਗੁਰੂ ਗ੍ਰੰਥ ਸਾਹਿਬ ਤੋਂ ਬਾਅਦ ਪੰਜ ਪਿਆਰੇ ਤੇ ਅਗਲੀ ਥਾਂ ਜਿਹੜੀ ਆ ਅਰਦਾਸ ਵਿੱਚ ਚਾਰ ਸਾਹਿਬਜ਼ਾਦਿਆਂ ਨੂੰ ਮਿਲੀ ਹੈ, ਜਿਨ੍ਹਾਂ ਦਾ ਧਿਆਨ ਧਰ ਕੇ ਆਪਾਂ ਕਹਿੰਦੇ ਹਾਂ ਬੋਲੋ ਜੀ ਵਾਹਿਗੁਰੂ। ਸੋ ਅੱਜ ਬਾਬਾ ਫਤਿਹ ਸਿੰਘ ਜੀ ਦਾ ਪ੍ਰਕਾਸ਼ ਦਿਹਾੜਾ, ਸਾਰੀਆਂ ਸੰਗਤਾਂ ਨੂੰ ਬਹੁਤ ਬਹੁਤ ਵਧਾਈ ਹੋਵੇ। ਤੇ ਸਾਹਿਬ ਕਿਰਪਾ ਕਰਦੇ ਨੇ, ਕਹਿੰਦੇ ਜਿਨ੍ਹਾਂ ਨੂੰ ਗੁਰੂ ਦੀਖਿਆ ਦਿੰਦਾ, ਜਿਹੜੇ ਗੁਰੂ ਦੀ ਸ਼ਰਨ ਵਿੱਚ ਆ ਜਾਂਦੇ ਨੇ ਨਾ, ਉਹਨਾਂ ਨੂੰ ਮੇਰਾ ਮਾਲਕ ਫਿਰ ਆਪ ਸਵਾਰਦਾ ਹੈ।
ਜਾਂ ਕਉ ਮਹਿਲ ਹਜੂਰਾ ਦੂਜੇ ਨਿਵਾਇ ਕੇਸਾ।
ਜਿਹੜੇ ਸਰੀਰ ਰੂਪੀ ਜੀਵ ਰੂਪੀ ਭਾਂਡੇ ਮਾਲਕ ਦੀ ਹਜੂਰੀ ਵਿੱਚ ਪ੍ਰਵਾਨ ਹੋ ਜਾਂਦੇ ਨੇ, ਉਹ ਫਿਰ ਦੂਸਰੇ ਦੇ ਅੱਗੇ ਨਿਮਣ ਕਿਉਂ? ਕਿਹਾ ਸੀ ਨਾ ਕਿ ਤੁਸੀਂ ਨਵਾਬ ਸੂਬੇ ਸਰਹੰਦ ਦੇ ਅੱਗੇ ਸਲਾਮ ਕਰੋ, ਕਹਿਣ ਲੱਗੇ ਨਹੀਂ, ਸਾਡੀ ਸਲਾਮ ਉਹਨੂੰ ਹੈ, ਨਮਸਕਾਰ ਤਿਸਹੀ ਕੋ ਹਮਾਰੀ ਸਕਲ ਪਰਜਾ ਜਿਨ ਆਪ ਸਵਾਰੀ। ਕਹਿਣ ਲੱਗੇ ਉਹ ਦੂਸਰੇ ਦੇ ਅੱਗੇ ਫਿਰ ਕਿਉਂ ਨਿਵਣ?
ਦਰ ਦਰ ਵਾਣੀ ਨਾਹੇ ਮੂਲੇ ਪੁੱਛ ਤੇ ਸਾ।
ਜਦੋਂ ਪ੍ਰਭੂ ਦੇ ਹਜੂਰ ਉਹ ਪਹੁੰਚਦੇ ਨੇ ਤੇ ਫਿਰ ਉਸ ਦਰ ਤੇ ਦਰਬਾਨ ਧਰਮ ਰਾਜ ਦੇ ਜਮਦੂਤ ਵੀ ਉਹਨਾਂ ਤੋਂ ਲੇਖਾ ਨਹੀਂ ਪੁੱਛਦੇ, ਮੇਰੇ ਗੁਰੂ ਅਰਜਨ ਦੇਵ ਸਾਹਿਬ ਜੀ ਨੇ ਸਾਡੇ ਨਾਲ ਲਿਖਤੀ ਵਾਅਦਾ ਕੀਤਾ ਕਿ ਲੇਖਾ ਕੋਈ ਨਾ ਪੁੱਛਈ ਜਾਂ ਹਰ ਬਖਸੰਦਾ, ਜਿਨ ਕੋ ਕਿਰਪਾ ਕਰੀ ਜਗ ਜੀਵਨ ਹਰ ਉਰ ਧਾਰਿਓ ਮਨ ਮਾਝਾ, ਧਰਮ ਰਾਏ ਦਰ ਕਾਗਦ ਫਾਰੇ ਜਨ ਨਾਨਕ ਲੇਖਾ ਸਮਝਾ। ਕਹਿਣ ਲੱਗੇ ਫਿਰ ਕੌਣ ਲੇਖਾ ਪੁੱਛੇਗਾ ਜਦੋਂ ਮਾਲਕ ਬਖਸ਼ ਦੇਵੇ?
ਤਾਂ ਕੈ ਬੋਲਾ ਸਾਹਿਬ ਨਦਰ ਜੇਸਾ।
ਜਿਸ ਸਤਿਗੁਰੂ ਦੇ ਉੱਪੇ ਉੱਪਰ ਮਾਲਕ ਦੀ ਨਦਰ ਹੈ ਨਾ, ਉਸ ਸਤਿਗੁਰੂ ਦੇ ਬੋਲਾਂ ਨਾਲ ਹੀ ਅਸੀਂ ਜਮਾਂ ਤੋਂ ਵਿਕਾਰਾਂ ਤੋਂ ਛੁੱਟ ਜਾਂਦੇ ਹਾਂ, ਬੰਦ ਖਲਾਸੀ ਭਾਣਾ ਹੋਏ। ਗੁਰੂ ਨੇ ਹੁਕਮ ਕੀਤਾ ਤੇ ਬਾਬਰ ਦੀ ਕੈਦ ਵਿੱਚੋਂ ਛਡਾਏ, ਗੁਰੂ ਨੇ ਹੁਕਮ ਕੀਤਾ ਤੇ ਵੇਖੋ ਗਵਾਲੀਅਰ ਦੇ ਕਿਲੇ ਵਿੱਚੋਂ 52 ਰਾਜਿਆਂ ਨੂੰ ਰਿਹਾ ਕਰਵਾਇਆ ਗਿਆ। ਇਸੇ ਤਰ੍ਹਾਂ ਉਸ ਗੁਰੂ ਦੇ ਬੋਲਾਂ ਨਾਲ ਅਸੀਂ ਜਮਾਂ ਦੀ ਮਾਰ ਵਿੱਚੋਂ ਵੀ ਛੁੱਟ ਜਾਵਾਂਗੇ।
ਕੱਲੇ ਆਣ ਆਪ ਜਿਸ ਨਾਹੀ ਦੂਜਾ ਮਤ ਕੋਏ।
ਜਿਸ ਪ੍ਰਭੂ ਨੂੰ ਕੋਈ ਦੂਜਾ ਮਤ ਨਹੀਂ ਦੇ ਸਕਦਾ, ਉਸ ਪ੍ਰਭੂ ਨੇ ਆਪ ਹੀ ਜੀਵਾਂ ਨੂੰ ਸੰਸਾਰ ਅੰਦਰ ਘੱਲਿਆ ਤੇ ਆਪ ਹੀ ਫਿਰ ਬੁਲਾ ਲੈਂਦਾ।
ਕਾਹੇ ਉਸਾਰੇ ਸਾਜ ਜਾਣੈ ਸਭ ਸੋਏ।
ਇਸ ਸੰਸਾਰ ਰੂਪੀ ਮਹੱਲ ਨੂੰ ਜੋ ਆਪ ਢਾਉਂਦਾ ਆਪ ਸਾਜਦਾ, ਉਹ ਸਾਰਾ ਕੁਝ ਜਾਣਦਾ ਹੈ ਸਾਡੇ ਅੰਦਰ ਦੀਆਂ ਗੱਲਾਂ ਨੂੰ।
ਨਾਉ ਨਾਨਕ ਬਖਸ਼ੀਸਾ ਨਦਰੀ ਕਰਮ ਹੋਏ।
ਜਿਨ੍ਹਾਂ ਤੇ ਮਾਲਕ ਦਾ ਨਦਰੇ ਕਰਮ ਹੋ ਜਾਂਦਾ, ਸਤਿਗੁਰੂ ਗੁਰੂ ਨਾਨਕ ਸਾਹਿਬ ਜੀ ਨਾਨਕ ਨਾਮ ਦੀ ਮੋਹਰ ਛਾਪ ਲਾ ਕੇ ਸ਼ਬਦ ਦੀ ਸੰਪੂਰਨਤਾ ਕਰ ਰਹੇ ਨੇ ਕਿ ਉਨ੍ਹਾਂ ਨੂੰ ਬਖਸ਼ਿਸ਼ ਦੇ ਵਿੱਚ ਮੇਰਾ ਮਾਲਕ ਤਰੁੱਠ ਕੇ ਨਾਮ ਦੀ ਦਾਤ ਬਖਸ਼ਿਸ਼ ਕਰਦਾ। ਹਿਰਦੇ ਰੂਪੀ ਭਾਂਡੇ ਸਾਡੇ ਸਾਰਿਆਂ ਕੋਲ ਹੈ, ਪਰ ਜਿਨ੍ਹਾਂ ਤੇ ਬਖਸ਼ਿਸ਼ ਹੋ ਜਾਂਦੀ ਹੈ, ਮਿਹਰ ਹੋ ਜਾਂਦੀ ਹੈ, ਉਨ੍ਹਾਂ ਭਾਂਡਿਆਂ ਦੇ ਵਿੱਚ ਮਾਲਕ ਫਿਰ ਆਪਣਾ ਨਾਮ ਪਾਉਂਦਾ, ਅੰਮ੍ਰਿਤ ਪਾਉਂਦਾ। ਤੇ ਸੱਚਮੁੱਚ ਜਿਨ੍ਹਾਂ ਵਿੱਚ ਨਾਮ ਪਾ ਦਿੱਤਾ, ਅੰਮ੍ਰਿਤ ਪਾ ਦਿੱਤਾ, ਉਹ ਭਾਂਡੇ ਫਿਰ ਗੁਰੂ ਦਾ ਹੀ ਰੂਪ ਹੋ ਗਏ। ਖਾਲਸਾ ਮੇਰੋ ਰੂਪ ਹੈ ਖਾਸ, ਖਾਲਸੇ ਮੈਂ ਹਾਂ ਕਰੋ ਨਿਵਾਸ। ਗੁਰੂ ਨੇ ਏਡੀਆਂ ਬਖਸ਼ਿਸ਼ਾਂ ਇੰਨੀਆਂ ਰਹਿਮਤਾਂ ਕੀਤੀਆਂ ਨੇ। ਗੁਰੂ ਸ਼ਬਦ ਦੀ ਵਿਚਾਰ ਕਰਦਿਆਂ, ਬਾਬਾ ਫਤਿਹ ਸਿੰਘ ਜੀ ਦੇ ਜੀਵਨ ਬਾਰੇ ਵਿਚਾਰ ਕਰਦਿਆਂ ਹੋਈਆਂ ਬੇਅੰਤ ਪ੍ਰਕਾਰ ਦੀਆਂ ਭੁੱਲਾਂ ਤੋਂ ਖਿਮਾ ਕਰ ਦੇਣਾ। ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਅਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਮੁੱਚੇ ਪ੍ਰਬੰਧ ਵੱਲੋਂ ਸਾਰੀਆਂ ਸੰਗਤਾਂ ਨੂੰ ਗੁਰੂ ਕਲਗੀਧਰ ਪਾਤਸ਼ਾਹ ਦੇ ਛੋਟੇ ਲਾਲ, ਉਨ੍ਹਾਂ ਦੇ ਲੱਖ ਤੇ ਜਿਗਰ, ਬਾਬਾ ਫਤਿਹ ਸਿੰਘ ਜੀ ਦੇ ਜਨਮ ਦਿਹਾੜੇ ਦੀ ਬਹੁਤ ਬਹੁਤ ਵਧਾਈ ਹੋਵੇ। ਆਓ ਆਖਰੀ ਪੰਕਤੀਆਂ ਦਾ ਪਾਠ ਇੱਕ ਵਾਰ ਫਿਰ ਸਰਵਣ ਕਰੀਏ।
ਕਾਹੇ ਉਸਾਰੇ ਸਾਜ ਜਾਣੈ ਸਭ ਸੋਏ, ਨਾਉ ਨਾਨਕ ਬਖਸ਼ੀਸਾ ਨਦਰੀ ਕਰਮ ਹੋਏ।
ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
सगल समग्री तुमर तुमते हो सो बोलो जी वाहे गुरु एक ओंकार वाहिगुरु जी की फतेह श्री भगवती जी सहाय वार श्री भगवती जी की पातशाही दसवीं प्रथम भगवती सिमरकाय गुरु नानक लेते आए फिर अंगद गुरते अमरदास रामदास हुई सहाय अर्जन हर गोबिंद नो सिमरो श्री हर राय श्री हर कृष्ण त्याई है जिस डिठे सब दुख जाए तेग बहादुर सिमरै करण आउण दे आवे ताए सब थाई होए सहाय दसवें पातशाह गुरु गोबिंद सिंह साहिब जी सब थाई होए सहाय दसां पातशाहियां दी जोत साहिब श्री गुरु ग्रंथ साहिब जी दे पाठ दीदार दा ध्यान धरके बोलो जी पंजा प्यारिया चौहान साहबजादे चाली मुक्तिया हठिया जपिया तपिया जिन्ना नाम जपिया वंड छकिया देख चलाई तेगवाही देख के अणडिठ कीता तिना प्यारिया सच्यारिया की कमाई का ध्यान धरके बोलो जी जिन्ना सिंगा सिंगड़िया ने धर्म हेत सीस दिते बंद बंद कटाए खोपरिया लोहाइया चरखड़िया ते चढ़े आरिया नाल चराए गए गुरुद्वारिया की सेवा लई कुर्बानियां कीतियां धर्म नहीं हारिया सिखी केसा सवासा नाल निभाही तिना की कमाई का ध्यान धरके बोलो जी पंजा तख्तां सरबत गुरुद्वारिया का ध्यान धरके बोलो जी प्रथम है सरबत खालसा जी की अरदास है जी सरबत खालसा जी को वाहे गुरु वाहे गुरु वाहे गुरु चेते आवे चेते आवन का सदका सर्ब सुख होवे जहां जहां खालसा जी साहेब तहां तहां रचिया रियायत दे ते फतेह बिरद की पैज पंथ की जीत श्री साहेब जी सहाय खालसा जी के बोलबाले बोलो जी सिखा नू सिखी दान केस दान रहत दान विवेक दान विसाह दान प्रसाद दान दाना सिर दान नाम दान श्री अमृतसर साहिब जी दे दर्शने इशनान चौंकियां झंडे बुंगे जुगो जुग अटल धर्म का जयकार बोलो जी सिखां दा मन नीवा मत उची मत पत दे रखे आप वाहिगुरु हे अकाल पुरख वाहिगुरु अपने पंथ दे सदा सहाई दतार जीओ श्री ननकाणा साहिब ते होर गुरुद्वारियां गुरधामां दे जिन्हां तों पंथ नूं विछोड़िया गया है तिन्हां दे खुले दर्शन दीदार सेवा संभाल दा दान खालसा जी नूं बख्शो हे निमाणियां दे मान नेताणियां दे तान नेउटियां दी ओट धन धन साहिब श्री गुरु ग्रंथ साहिब जी महाराज आप जी दे चरण कमलां विच अरदास बेनती सतगुरु जी अमृत वेले तो आप जी दी पावन हजूरी विच सुंदर दीवान सजे सन सजे होए दीवाना विच आसा दीवार दे कीर्तन होए सच खंड श्री हरिमंदर साहिब जी तो आए हुए हुक्मनामे की कथा विचारा हुई कीर्तन करदे आ कथा विचारा करदे आ अनेक प्रकार दीआं भुल्लां होईआं होणगीआं कृपा करनी अणजाण बच्चे समझ के मुआफी बख्शनी अगाह वास्ते समत बख्शनी पढ़ी सुनी गुरबाणी का महात्म समूह संगतां दे हिरदिआं च वसा करके निहाल करना अपने दरों घरों सिखी सिदक भरोसा नाम दान दी दात बख्शिश करके निहाल करना आप जी दे हजूर कड़ा प्रसादी दे सजके हाजर आधार प्रवान होवे प्रवान होया प्रसाद समूह संगत विच वरतौंदी आग्या बख्शो कृपा करो इलाही हुक्मनामे बख्शिश करके निहाल करो हुक्मनामे ते चलन दी समर्था बख्शो ਸਿੱਖ ਪੜ੍ਹਦੇ ਸੁਣਦੇ ਸਰਬੱਤ ਲਾਹੇਵੰਦ ਹੋਵਨ। ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਦੋਹਰਾ ਆਗਿਆ ਪਈਆ ਤਬੇ ਚਲਾਇਓ ਪੰਥ ਸਭ ਸਿੱਖਣ ਗੁਰੂ ਗ੍ਰੰਥ ਜੀ ਮਾਨਿਓ ਪ੍ਰਗਟ ਗੁਰਾਂ ਕੀ ਜੋ ਪ੍ਰਭ ਕੋ ਮਿਲ ਬੋ ਚਾਹੈ ਖੋਜ ਰਾਜ ਕਰੇਗਾ ਖਾਲਸਾ ਆਕੀ ਖੁਆਰ ਹੋਏ ਸਭ ਮਿਲੇਂਗੇ ਬੋਲੇ ਸੋਨੇਹਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।
ਵਾਹਿਗੁਰੂ ਸਾਹਿਬ ਜੀ ਸਿੱਖ ਮਤ ਸਭ ਬੁੱਧ ਤੁਮਾਰੀ ਮੰਦਰ ਛਾਵਾਂ ਤੇਰੇ ਤੁਝ ਬਿਨ ਅਵਰ ਨਾ ਜਾਣਾ ਮੇਰੇ ਸਾਹਿਬਾ ਗੁਣ ਗਾਵਾਂ ਨਿਤ ਤੇਰੇ ਜੀ ਅਜੰਤ ਸਭ ਸਰਨ ਤੁਮਾਰੀ ਸਰਬ ਚਿੰਤ ਤੁਧ ਪਾਸੇ ਜੋ ਤੁਧ ਭਾਵੈ ਸੋਈ ਚੰਗਾ ਇੱਕ ਨਾਨਕ ਕੀ ਅਰਦਾਸੇ ਗੁਰਪੂਰਾ ਜਿਨ ਸਿਮਰਿਆ ਸੇਈ ਭਏ ਨਿਹਾਲ ਨਾਨਕ ਨਾਮ ਅਰਾਧਨਾ ਕਾਰਜ ਆਵੈ ਰਾਸ ਸੱਜਣ ਸੱਚਾ ਪਾਤਸ਼ਾਹ ਜਿਸ ਪਾਸ ਬੈਠਿਆ ਸੋਹੀਐ ਸਭਨਾ ਦਾ ਵੇਸਾ ਹੋ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸੂਹੀ ਮਹੱਲਾ ਪਹਿਲਾ ਜਿਨ ਕਉ ਭਾਂਡੇ ਭਾਉ ਤਿਨਾ ਸਵਾਰ ਸੀ ਸੂਖੀ ਕਰੈ ਪਸਾਉ ਦੁਖ ਵਿਸਾਰ ਸੀ ਜਿਨ ਕਉ ਭਾਂਡੇ ਭਾਉ ਤਿਨਾ ਸਵਾਰ ਸੀ ਸੁਖੀ ਕਰੈ ਪਸਾਉ ਦੁਖ ਵਿਸਾਰ ਸੀ ਸਹਿਸਾ ਮੂਲੇ ਨਾਹੇ ਸਰ ਪਰ ਤਾਰ ਸੀ ਤਿਨਾ ਮਿਲਿਆ ਗੁਰ ਆਏ ਜਿਨ ਕਉ ਲਿਖਿਆ ਅੰਮ੍ਰਿਤ ਹਰ ਕਾ ਨਾਉ ਦੇਵੈ ਦਿਖਿਆ ਚੱਲ ਹੈ ਸਤਿਗੁਰ ਪਾਏ ਪਵੈ ਨਾ ਭਿਖਿਆ ਜਾਂ ਕਉ ਮਹਿਲ ਹਜੂਰਾ ਦੂਜੇ ਨਿਵੈ ਕਿਸ ਦਰ ਦਰ ਵਾਣੀ ਨਾਹੇ ਮੂਲੇ ਪੁੱਛ ਤਿਸਾ ਛੁੱਟੈ ਤਾਂ ਕੈ ਬੋਲਾ ਸਾਹਿਬ ਨਦਰ ਜੇਸਾ ਕੱਲੇ ਆਣ ਆਪ ਜਿਸ ਨਾਹੀ ਦੂਜਾ ਮਤੈ ਕੋਏ ਟਾਹੇ ਉਸਾਰੇ ਸਾਜ ਜਾਣੈ ਸਭ ਸੋਏ ਨਾਉ नानक बख्शी सा नदरी कर्म होए ताहे उसारे साज जाने सब सोए नाओ नानक बख्शी सा नदरी कर्म होए वाहे गुरु जी का खालसा वाहे गुरु जी की फतेह। एक ओंकार सतनाम करता पुरख निरभउ निरवैर अकाल मूरत अजूनी सै भंग गुरप्रसाद। एक ओंकार सतनाम करता पुरख निरभउ निरवैर अकाल मूरत अजूनी सै भंग गुरप्रसाद। एक ओंकार सतनाम करता पुरख निरभउ निरवैर अकाल मूरत अजूनी सै भंग गुरप्रसाद। एक ओंकार सतनाम करता पुरख निरभउ निरवैर अकाल मूरत अजूनी सै भंग गुरप्रसाद। एक ओंकार सतनाम करता पुरख निरभउ निरवैर अकाल मूरत अजूनी सै भंग गुरप्रसाद। वाहे गुरु वाहे गुरु वाहे गुरु वाहे गुरु वाहे गुरु वाहे गुरु जी का खालसा वाहे गुरु जी की फतेह। सत नाम वाहे गुरु सत नाम वाहे गुरु। सत नाम वाहे गुरु सत नाम वाहे गुरु।